ਦੀਪਕ ਜੀ, ਇਹ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਅਮਰੀਕਾ ਤੋਂ ਜਦੋਂ ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟਾਂ ਉਤਰਨਗੀਆਂ ਅਤੇ ਪੰਜਾਬ ਪੁਲਿਸ ਨੇ ਨਾਲ ਦੀ ਨਾਲ ਵਿਅਕਤੀਆਂ ਨੂੰ ਚੱਕਣਾ, ਇਹ ਜਿਹੜੀਆਂ ਡੀਪੋਰਟੇਸ਼ਨ ਵਾਲੀਆਂ ਫਲਾਈਟਾਂ ਨੇ, ਇਹ ਉਹਦੇ ਨਾਲ ਸੰਬੰਧਿਤ ਹੈ ਜਾਂ ਮਾਮਲਾ ਕੁਝ ਹੋਰ ਹੈ ਜੀ?
ਬਿਲਕੁਲ ਜੀ, ਉਹਦੇ ਨਾਲ ਸੰਬੰਧਿਤ ਆ। ਅਮਰੀਕਾ ਤੋਂ ਜਿਹੜਾ ਵੀ ਅੱਜ ਕੱਲ ਮਾਮਲਾ, ਉਹ ਟਰੰਪ ਨਾਲ ਹੀ ਸੰਬੰਧਿਤ ਹੈ।
ਹਾਂ ਬਿਲਕੁਲ।
ਸੋ ਇਸ ਲਈ ਅੱਜ ਕੱਲ ਟਰੰਪ ਸਾਹਿਬ ਖੂਬ ਚਰਚਾ 'ਚ ਨੇ। ਬਾਕੀ ਤੁਸੀਂ ਮੇਰੇ ਨਾਲੋਂ ਬਿਹਤਰ ਦੱਸ ਸਕਦੇ ਹੋ। ਪਤਾ ਲੱਗ ਰਿਹਾ ਕਿ ਕੈਨੇਡਾ ਵਾਲਿਆਂ ਨੇ ਤਾਂ ਦਾਰੂ ਵਾਲੀਆਂ ਦੁਕਾਨਾਂ ਤੋਂ ਦਾਰੂ ਵੀ ਚਕਾਤੀ ਉਹਨਾਂ ਦੀ, ਕਿ ਅਸੀਂ ਨਹੀਂ ਪੀਣੀ ਇਹਨਾਂ ਵਾਲੀ ਦਾਰੂ।
ਨਹੀਂ, ਕੱਲ
ਸੋ ਬਾਕੀ ਸਮਾਨ ਤੇ
ਕੱਲ ਸਹਿਮਤੀ ਹੋ ਗਈ ਜੀ। ਸੋ ਇੱਥੇ ਬੜਾ ਖਲਾਰਾ ਪਿਆ ਰਿਹਾ ਪਿਛਲੇ ਦੋ ਤਿੰਨ ਦਿਨ।
ਉਹੀ ਉਹੀ ਬਿਲਕੁਲ। ਉਹ ਤੋਂ ਬਾਅਦ ਚੋਂ ਫਿਰ ਉਹ ਟੈਰਫ ਲਈ 1 ਮਹੀਨਾ ਅੱਗੇ ਟਾਲਤਾ, ਤੇ ਉਹ ਤੋਂ ਬਾਅਦ ਥੋੜਾ ਜਿਹਾ ਸਾਹ ਆਇਆ। ਸੋ ਨਹੀਂ ਤਾਂ ਇਹ ਕਹਿੰਦੇ ਅਸੀਂ ਤੁਹਾਡੇ ਪੁਲ ਵੀ ਨਹੀਂ ਟੱਪਣ ਵਾਸਤੇ ਜਾਂਦੇ ਨਹੀਂ, ਕੈਨੇਡਾ ਵਾਲੇ ਕਹਿੰਦੇ ਕਿ ਜਾਓ ਚੱਕੋ ਫਿਰ ਕਰੋ ਆਪਣਾ ਸਮਾਨ। ਤੇ ਉਹ ਤੋਂ ਬਾਅਦ ਕਹਿੰਦੇ ਕਿਸੇ ਨੇ ਸਮਝਾਇਆ ਟਰੰਪ ਅੰਕਲ ਨੂੰ ਕਿ ਅੰਕਲ ਜੀ ਇਹ ਤਾਂ ਗੜਬੜ ਹੋ ਗਈ। ਸੋ ਕਹਿੰਦੇ ਉਹ ਸੰਭਲ ਗਏ, ਪਰ ਇੱਧਰ ਵਾਲਾ ਕੰਮ ਉਹਨੇ ਸ਼ੁਰੂ ਕਰਤਾ ਜੀ।
ਜੀ
ਟਰੰਪ ਨੇ ਆਉਂਦਿਆਂ ਹੀ ਇਹ ਦਮ ਭਰਿਆ ਸੀਗਾ ਕਿ ਜਾਂ ਆਪਣੀ ਚੋਣ ਪ੍ਰਚਾਰ 'ਚ ਵੀ ਦਮ ਭਰਿਆ ਸੀਗਾ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਬੈਠੇ ਨੇ, ਜਿਹਨਾਂ ਕੋਲ ਦਸਤਾਵੇਜ਼ੀ ਤੌਰ 'ਤੇ ਉਹਨਾਂ ਕੋਲ ਕੋਈ ਦਲੀਲ ਨਹੀਂ ਹੈਗੀ, ਕੋਈ ਤਰਕ ਨਹੀਂ ਹੈਗਾ ਇੱਥੇ ਰਹਿਣ ਦਾ, ਕਿ ਮੈਂ ਉਹ ਨਹੀਂ ਬਖਸ਼ਣੇ। ਅਤੇ ਉਸੇ ਵੇਲੇ ਨਾਲ ਪਤਾ ਲੱਗਿਆ ਸੀ ਕਿ ਉਹਨਾਂ ਨੇ ਕਾਫ਼ੀ ਬੰਦਿਆਂ ਨੂੰ ਚੱਕ ਕੇ ਸ਼ੁਰੂ 'ਚ 1700 ਦੇ ਕਰੀਬ, 11 ਦਿਨਾਂ ਦੇ ਸ਼ੁਰੂ ਛਾਪੇਮਾਰੀ 'ਚ 1700 ਦੇ ਕਰੀਬ ਬੰਦਿਆਂ ਨੂੰ ਚੱਕ ਕੇ ਜੇਲ੍ਹ 'ਚ ਵੀ ਡੱਕ ਲਿਆ ਸੀਗਾ। ਅਤੇ ਹੁਣ ਉਹਨਾਂ ਦੇ ਵਿੱਚ ਫਿਰ ਕਹਿੰਦੇ ਭਾਰਤੀ ਵੀ ਨੇ ਅਤੇ ਭਾਰਤੀਆਂ 'ਚ ਫਿਰ ਪੰਜਾਬੀ ਵੀ ਨੇ। ਸੋ ਅਮਰੀਕਾ ਤੋਂ ਅਮਰੀਕੀ ਫੌਜ ਦਾ ਇੱਕ ਜਹਾਜ਼ 205 ਬੰਦਿਆਂ ਨੂੰ ਲੈ ਕੇ ਭਾਰਤ ਲਈ ਉਡਾਨ ਭਰ ਗਿਆ
ਜੀ।
ਅਤੇ ਭਾਰਤ ਸਰਕਾਰ ਨੇ ਕਹਿੰਦੇ ਉਹਦੇ ਲਈ ਹਾਮੀ ਭਰੀ ਹੈ, ਪੂਰੀ ਪ੍ਰਕਿਰਿਆ ਦੇ ਵਿੱਚ ਭਾਰਤ ਸਰਕਾਰ ਨਾਲ ਇਨਵੋਲਵ ਹੈ। ਅਤੇ ਇਸ ਸਹਿਮਤੀ ਦੇ ਤਹਿਤ ਉਹ ਜਹਾਜ਼ ਅਮਰੀਕਾ ਤੋਂ ਚੱਲ ਕੇ ਅੰਮ੍ਰਿਤਸਰ ਦੇ ਏਅਰਪੋਰਟ 'ਤੇ ਉਤਰਨ ਜਾ ਰਿਹਾ
ਜੀ।
ਇਹ ਪ੍ਰਕਿਰਿਆ ਹੋਰ ਮੁਲਕਾਂ ਲਈ ਵੀ ਸ਼ੁਰੂ ਹੋਈ ਹੈ, ਉਸੇ ਪ੍ਰਕਿਰਿਆ 'ਚ ਭਾਰਤ ਵੀ ਆਇਆ। ਆਪਾਂ ਪਹਿਲਾਂ ਵੀ ਇੱਕ ਦੋ ਵਾਰ ਇਸ ਪਹਿਲੂ 'ਤੇ ਗੱਲ ਕੀਤੀ ਹੈ ਵਿਜੇ ਜੀ, ਕਿ 18,000 ਦੇ ਕਰੀਬ ਮੁੱਢਲੇ ਪੜਾਅ 'ਚ ਦੱਸੇ ਜਾ ਰਹੇ ਨੇ। ਵੈਸੇ ਦੱਸਣ ਵਾਲੇ ਤਾਂ 7 ਲੱਖ ਤੋਂ ਉੱਪਰ ਵੀ ਦੱਸਦੇ ਨੇ
ਜੀ।
ਸੋ ਪਰ ਜਿਹੜਾ ਇਹ ਪ੍ਰਕਿਰਿਆ ਕਿ ਜਿਹੜਾ ਦੋਵਾਂ ਮੁਲਕਾਂ 'ਚ ਡਾਟਾ ਸ਼ੇਅਰ ਹੋ ਚੁੱਕਿਆ, ਉਹਦੇ ਵੱਲ 18,000 ਦੇ ਕਰੀਬ ਭਾਰਤੀ ਨੇ ਜਿਹੜੇ ਗੈਰ ਕਾਨੂੰਨੀ ਨੇ, ਜਿਹਨਾਂ ਬਾਰੇ ਇਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ। ਪਹਿਲੇ ਪੜਾਅ 'ਚ 205 ਭੇਜੇ ਜਾ ਰਹੇ ਨੇ। ਹੁਣ ਜੇ ਅਮਰੀਕਾ ਦੇਸ਼ ਭਾਰਤ ਦੇਸ਼ ਦੇ ਬੰਦੇ ਡਿਪੋਰਟ ਕਰ ਰਿਹਾ
ਜੀ,
ਤੇ ਫਿਰ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਹਾਜ਼ ਕਿਉਂ ਹੀ ਲੈਂਡ ਕਰ ਰਿਹਾ, ਅੰਮ੍ਰਿਤਸਰ ਕਿਉਂ? ਸਵਾਲ ਇਹ ਹੈ, ਇਹ ਆਪਣੇ ਆਪ 'ਚ ਇੱਕ ਨੁਕਤਾ। ਹੁਣ ਕਈ ਸਰੋਤੇ ਸੁਣਨ ਲੱਗਿਆ ਇਸ ਪੱਖ ਨੂੰ ਵੀ ਲੈ ਰਹੇ ਹੋਣਗੇ ਕਿ ਇਹ ਪੰਜਾਬੀ ਉਹ ਇਹ ਕੰਮ ਕਰਦੇ ਜੀ, ਇਸ ਲਈ ਪੰਜਾਬੀ ਉਹ ਵੱਧ ਹੋਣਗੇ ਤਾਂ ਅੰਮ੍ਰਿਤਸਰ। ਅਮਰੀਕਾ ਉਹਨਾਂ ਨੂੰ ਪੰਜਾਬੀਆਂ ਦੇ ਹਵਾਲੇ ਨਾਲ ਨਹੀਂ ਭੇਜ ਰਿਹਾ, ਅਮਰੀਕਾ ਉਹਨਾਂ ਨੂੰ ਗੁਜਰਾਤੀਆਂ ਦੇ ਹਵਾਲੇ ਨਾਲ ਨਹੀਂ ਭੇਜ ਰਿਹਾ, ਅਮਰੀਕਾ ਕਿਸੇ ਹੋਰ ਸੂਬੇ ਦੇ ਹਵਾਲੇ ਨਾਲ ਨਹੀਂ ਭੇਜ ਰਿਹਾ, ਉਹ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜ ਰਿਹਾ ਜਿਹੜੇ ਗੈਰ ਕਾਨੂੰਨੀ ਰਹਿ ਰਹੇ ਨੇ
ਜੀ।
ਤੇ ਜਦੋਂ ਮਾਮਲਾ ਭਾਰਤ ਸਰਕਾਰ ਦਾ, ਫਿਰ ਉਹਦੇ ਵਿੱਚ ਪੰਜਾਬ ਪੁਲਿਸ ਮੂਹਰੇ ਡੰਡੇ ਲੈ ਕੇ ਖੜਨ ਨੂੰ ਕਿਉਂ ਤਿਆਰ ਕੀਤੀ ਹੈ? ਬੇਸ਼ੱਕ ਇਹਦੇ ਵਿੱਚ ਕੇਂਦਰੀ ਏਜੰਸੀਆਂ ਹੋਣਗੀਆਂ, ਉਹ ਵੀ ਦਿੱਲੀ ਤੋਂ ਤੁਰ ਕੇ ਅੰਮ੍ਰਿਤਸਰ ਪਹੁੰਚ ਗਈਆਂ ਨੇ, ਉਹਨਾਂ ਦੀ ਸਾਰੀਆਂ ਜਿਹੜੀਆਂ ਕੇਂਦਰ ਲੈਵਲ ਦੀਆਂ ਇਹ ਇਨਕੁਆਇਰੀ ਕਰਨ ਲਈ ਏਜੰਸੀਆਂ ਨੇ, ਉਹਨਾਂ ਦੇ ਨੁਮਾਇੰਦੇ ਹਾਜ਼ਰ ਹੋਣਗੇ, ਪਰ ਲੈ ਦੇ ਕੇ ਉੱਥੇ ਦਿਖਣੀ ਖਾਕੀ ਸਾਡੇ ਵਾਲੀ ਹੈ, ਲੀਡ ਉਹਨਾਂ ਨੇ ਕਰਨੀ ਹੈ ਸਾਰੀ ਕਾਰਵਾਈ। ਮੁੱਖ ਮੰਤਰੀ ਸਾਹਿਬ ਨਾਲ ਬੈਠਕ ਹੋ ਗਈ ਅੱਜ, ਵੈਸੇ ਬੈਠਕ ਤਾਂ SSPਾਂ ਨਾਲ ਵੀ ਕਰ ਲਈ, ਇੱਧਰ ਗ੍ਰਨੇਡ ਹਮਲੇ ਹੋਈ ਜਾਂਦੇ ਨੇ, ਕਦੇ ਸਿੱਧੂ ਮੂਸੇਵਾਲੇ ਦੇ ਵਾਲੀ ਕਾਰਵਾਈ ਹੋ ਗਈ, ਉਹਦੇ ਸਾਥੀ ਦੇ ਉੱਤੇ ਘਰੇ ਗੋਲੀਆਂ ਚੱਲ ਗਈਆਂ, ਕਦੇ ਕਹਿੰਦੇ ਜੀ ਕਿ ਹੁਣ ਮਤਲਬ ਕਿ ਇੱਕ ਸਾਬਕਾ MLA ਦੇ ਫਾਇਰਿੰਗ ਹੋ ਗਈ। ਸੋ ਇਹ ਸਾਰੀ ਪ੍ਰਕਿਰਿਆ ਹੁਣ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਫਿਕਰ ਪੈ ਗਿਆ, ਉਹ ਕਾਰਵਾਈ ਹੋਈ, ਉਹਦੇ ਵਿੱਚ ਇਹ ਪਹਿਲੂ ਵੀ ਆਇਆ ਕਿ ਪੰਜਾਬ ਪੁਲਿਸ ਇਸ ਮਸਲੇ 'ਤੇ ਚੌਕਸ ਹੈ, ਉਹ ਪੂਰੀ ਤੈਨਾਤੀ ਕਰੇਗੀ। ਕਹਿੰਦੇ ਵੈਸੇ ਅਸੀਂ ਨਰਮੀ ਨਾਲ ਪੇਸ਼ ਆਵਾਂਗੇ, ਪਰ ਜਿੱਥੇ ਸਖ਼ਤੀ ਦੀ ਲੋੜ ਆ ਸਖ਼ਤੀ ਵੀ ਹੋਏਗੀ। ਹੁਣ ਸਵਾਲ ਇੱਥੋਂ ਸ਼ੁਰੂ ਹੁੰਦਾ ਹੈ ਕਿ ਕੀ ਇਹ 205 ਦੇ 205 ਭਾਰਤੀ ਨੇ? ਮੈਨੂੰ ਨਹੀਂ ਪਤਾ ਕਿ ਇੰਟਰਨੈਸ਼ਨਲ ਲੈਵਲ 'ਤੇ ਵਿਜੇ ਜੀ ਤੁਹਾਡੇ ਕੋਲ ਜਾਂ ਤੁਹਾਡੇ ਮੁਲਕ ਦੇ ਕੋਲ ਕੋਈ ਜਾਣਕਾਰੀ ਹੋਵੇ, ਭਾਰਤ ਦੇ ਅਜੇ ਕਿਸੇ ਮੀਡੀਆ ਕੋਲ ਜਾਣਕਾਰੀ ਨਹੀਂ ਹੈ ਕਿ ਉਹ 205 ਵਿਅਕਤੀ ਕੌਣ ਨੇ। ਕਿਆ ਸਰਾਈਆਂ ਵੀ ਖੂਬ ਲੱਗ ਰਹੀਆਂ ਨੇ, ਦਮ ਵੀ ਭਰੇ ਜਾ ਰਹੇ ਨੇ, ਸਾਡੇ ਸੂਤਰ ਦੱਸਦੇ ਨੇ ਕਿਹੜਾ ਸੂਤਰ ਹੁਣ ਟਰੰਪ ਦੱਸਣ ਲੱਗਿਆ ਨਾ ਉਹ ਦੱਸਣ ਲੱਗਿਆ। ਸੋ ਇਸ ਲਈ ਅਜੇ ਕਿਤੇ ਨਹੀਂ ਕਿਸੇ ਨੂੰ ਪਤਾ। ਹਾਂ, ਇੰਨੀ ਜ਼ਰੂਰ ਗੱਲ ਦਿੱਲੀ ਦੇ ਹਵਾਲੇ ਨਾਲ ਪੁਣ ਛੁਣ ਕੇ ਆ ਰਹੀ ਹੈ ਕਿ ਉਹਦੇ ਵਿੱਚ ਇਕੱਲੇ ਪੰਜਾਬੀ ਨਹੀਂ ਹੈਗੇ, ਹੋਰਨਾਂ ਸੂਬਿਆਂ ਦੇ ਲੋਕ ਵੀ ਹੈਗੇ ਨੇ, ਜਿਹਦੇ ਵਿੱਚ ਗੁਜਰਾਤ ਦਾ ਜ਼ਿਕਰ ਵੀ ਆ ਰਿਹਾ। ਤੇ ਇਸੇ ਲਈ ਇਹ ਸਵਾਲ ਹੈ ਕਿ ਕੀ ਅੰਮ੍ਰਿਤਸਰ ਏਅਰਪੋਰਟ ਇਸ ਲਈ ਚੁਣਿਆ ਗਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਸ ਖ਼ਬਰ 'ਤੇ ਨਜ਼ਰ ਹੈ ਕਿ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤੀ ਜਾ ਰਹੇ ਨੇ, ਤੇ ਜੇ ਪੰਜਾਬ ਦੇ ਏਅਰਪੋਰਟ 'ਤੇ ਉਤਰ ਰਿਹਾ ਤਾਂ ਇਹਦਾ ਮਤਲਬ ਇਹ ਦਰਸਾਇਆ ਜਾ ਰਿਹਾ ਕਿ ਜੀ ਪੰਜਾਬੀ ਸੀ ਜੀ ਤਾਂ ਚੁਣਿਆ ਸਾਡਾ। ਸੋ ਇਸ ਲਈ ਜਾਂ ਇਹ ਪਹਿਲੂ ਜਿਹੜਾ ਦਿੱਲੀ ਦੇ ਹਵਾਲੇ ਨਾਲ ਦਿੱਤਾ ਜਾ ਰਿਹਾ ਕਿ ਜੀ ਦਿੱਲੀ ਦਾ ਏਅਰਪੋਰਟ ਬਹੁਤ ਰੁਝੇਵਿਆਂ ਭਰਿਆ ਏਅਰਪੋਰਟ ਹੁੰਦਾ ਹੈ, ਉੱਥੇ ਫਿਰ ਆਮ ਪੈਸੰਜਰ ਜਿਹੜੇ ਆਉਂਦੇ ਨੇ ਉਹ ਡਿਸਟਰਬ ਹੋਣਗੇ, ਉਹ ਟੈਂਸ ਹੋ ਜਾਣਗੇ, ਇਸ ਲਈ ਇੱਥੇ ਕੋਈ ਕੋਈ ਉਡਾਉਣ ਆਉਂਦੀ ਹੈ, ਇੱਥੇ ਇੰਨਾ ਨਹੀਂ ਹੈਗਾ, ਇੱਥੇ ਉਸ ਮਸਲੇ ਨੂੰ ਟੈਕਲ ਕਰਨਾ ਆਸਾਨ ਹੈ।
ਜੀ
ਵਿਜੇ ਜੀ, ਇਹ ਜਿਹੜੇ ਲੋਕ ਡਿਪੋਰਟ ਹੋ ਕੇ ਆ ਰਹੇ ਨੇ, ਇਹਨਾਂ ਚੋਂ ਬਹੁ ਗਿਣਤੀ ਉਹ ਹੋਣਗੇ ਜਿਨ੍ਹਾਂ ਨੇ ਪਤਾ ਨਹੀਂ ਕਿੱਲਾ ਵੇਚਿਆ, ਪਤਾ ਨਹੀਂ ਕਰਜ਼ਾ ਚੁੱਕਿਆ, ਪਤਾ ਨਹੀਂ ਬੇਬੇ ਦੇ ਗਹਿਣੇ ਵੇਚੇ ਨੇ, ਪਤਾ ਨਹੀਂ ਕਿਸੇ ਦੋਸਤ ਮਿੱਤਰ ਤੋਂ ਫੜਿਆ, ਪਤਾ ਨਹੀਂ ਕੀ ਫੜਿਆ, ਕਿਹੜਾ ਮੈਕਸੀਕੋ ਤੇ ਕਿਹੜਾ ਕੀ, ਕਿਹੜਾ ਕਿਵੇਂ ਗਿਆ ਕਿਵੇਂ ਨਹੀਂ, ਕਿਸੇ ਹਿੱਲੇ ਅਮਰੀਕਾ ਪਹੁੰਚਿਆ ਹੋਣਾ। ਉਹ ਤਰੀਕਾ ਜਾਇਜ਼ ਨਹੀਂ ਹੈ, ਗੈਰ ਕਾਨੂੰਨੀ ਹੈ, ਤਾਂ ਉਹਦੇ ਕੋਈ ਨਾ ਕੋਈ ਮਤਲਬ ਕਿ ਫਿਰ ਇਹ ਪੱਖ ਅੱਜ ਨਹੀਂ ਤਾਂ ਕੱਲ੍ਹ ਆ ਜਾਂਦਾ।
ਜੀ
ਸੋ ਇਸ ਲਈ ਇਹ ਗਲਤੀ ਤਾਂ ਕੀਤੀ ਹੈ ਉਹਨਾਂ ਨੇ, ਪਰ ਉਹ ਨੁਕਸਾਨ ਉਹਦੀ ਪੂਰਤੀ ਤੇ ਉੱਪਰ ਦੀ ਹੁਣ ਉਤਰਦਿਆਂ ਨੂੰ ਮਤਲਬ ਕਿ ਇੱਕ ਨਵੇਂ ਉਹ ਖੂਹ ਕੀ ਕਹਿੰਦੇ ਹੁੰਦੇ ਕਿ ਅਸਮਾਨ ਤੋਂ ਡਿੱਗੇ ਤੇ, ਹੈ ਨਾ,
ਖਜੂਰ ਤੇ ਅਟ ਗਏ।
ਉਹ ਵਾਲਾ ਪ੍ਰਕਿਰਿਆ ਮਤਲਬ। ਹਾਂ, ਸੋ ਹੁਣ ਇਹ ਸਥਿਤੀ ਦੇ ਵਿੱਚੋਂ ਹੋਣਗੇ। ਹੁਣ ਇੱਥੇ ਉਤਰਦਿਆਂ ਦੀ ਉਹਨਾਂ ਦੀ ਇਨਕੁਆਇਰੀ ਜਿਸ ਚੀਜ਼ ਦੀ ਹੋਣੀ ਹੈ ਉਹ ਇਹ ਹੋਣੀ ਹੈ ਕਿ ਵੀ ਤੁਸੀਂ ਗਏ ਕਿਵੇਂ ਸੀ ਜੀ ਅਮਰੀਕਾ, ਕਿਹੜੇ ਏਜੰਟ ਰਾਹੀਂ ਗਏ ਸੀ ਜੀ,
ਜੀ
ਕਿਹੜੇ ਰੂਟ ਰਾਹੀਂ ਗਏ ਸੀ ਜੀ। ਸੋ ਇਹ ਕਹਿੰਦੇ ਜਾਣਕਾਰੀ ਇਕੱਠੀ ਕਰਨੀ ਹੈ ਕਿ ਧੰਦਾ ਕੌਣ ਕਰਦਾ ਜੀ। ਪੰਜਾਬ ਪੁਲਿਸ ਕਹਿੰਦੀ ਅਸੀਂ ਪਤਾ ਕਰਕੇ ਰਹਿਣਾ। ਵਿਜੇ ਜੀ, ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਦੇ ਡੀਜੀਪੀ ਤੋਂ ਹੁੰਦਿਆਂ ਹੋਇਆਂ, ਐਸਐਸਪੀ ਤੋਂ ਆਉਂਦਿਆਂ ਹੋਇਆਂ, ਥਾਣੇ ਦੇ ਮੁਨਸ਼ੀ ਤੋਂ ਲੈ ਕੇ, ਹੈ ਨਾ, ਇੱਕ ਆਮ ਸਧਾਰਨ ਪੁਲਿਸ ਮੁਲਾਜ਼ਮ ਤੱਕ, ਹਰੇਕ ਦੇ ਘਰ ਚੋਂ ਨਹੀਂ ਤਾਂ ਰਿਸ਼ਤੇਦਾਰ ਚੋਂ, ਰਿਸ਼ਤੇਦਾਰ ਤੋਂ ਮਹੱਲੇ ਚੋਂ, ਮਹੱਲੇ ਤੋਂ ਨਹੀਂ ਤਾਂ ਪਿੰਡ ਚੋਂ, ਕੋਈ ਨਾ ਕੋਈ ਜੀ ਇਸ ਤਰੀਕੇ ਨਾਲ ਗਿਆ ਹੋਇਆ।
ਜੀ
ਤੇ ਉਹਨਾਂ ਨੂੰ ਅਜੇ ਤੱਕ ਇਹੀ ਨਹੀਂ ਪਤਾ ਕਿ ਰੂਟ ਕਿਹੜਾ, ਤੇ ਅਜੇ ਤੱਕ ਇਹੀ ਨਹੀਂ ਪਤਾ ਕਿ ਪੰਜਾਬ 'ਚ ਕਿਹੜੇ ਏਜੰਟੇ ਧੰਦਾ ਕਰਦੇ ਨੇ।
ਜੀ
ਹਾਂ, ਅਸਲ ਪਹਿਲੂ ਇਹ ਹੈ ਕਿ ਬਕਾਇਦਾ ਤੌਰ ਤੇ ਕੇਂਦਰ ਦੇ ਰਾਬਤੇ 'ਚ ਹੈ ਪੰਜਾਬ ਪੁਲਿਸ, ਕੇਂਦਰ ਦੇ ਨੁਮਾਇੰਦੇ ਹੋਣਗੇ, ਪੁਲਿਸ ਸਾਡੀ ਹੋਏਗੀ। ਲੱਭਿਆ ਇਹ ਜਾਣਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਉਸ ਸਮੇਂ ਦੇ ਜਦੋਂ ਪੰਜਾਬ ਔਖੇ ਦੌਰ 'ਚੋਂ ਲੰਘ ਰਿਹਾ ਸੀ ਉਹੀ ਜੀਆਂ ਗਤੀਵਿਧੀਆਂ 'ਚੋਂ ਸ਼ਾਮਲ ਹੋ ਕੇ ਇੱਧਰ ਕੋਈ ਕਾਂਡ ਕਾਰਾ ਕਰਕੇ ਤਾਂ ਨਹੀਂ ਉੱਧਰ ਗਿਆ ਹੋਇਆ। ਪੰਜਾਬ ਦੇ ਨਾਲ ਨਾਲ ਹੋਰਨਾਂ ਜਿਹੜੇ ਸੂਬਿਆਂ ਦੇ ਨੇ ਉਹਨਾਂ ਦਾ ਪੁਲਿਸ ਥਾਣਿਆਂ 'ਚ ਕੋਈ ਰਿਕਾਰਡ ਤਾਂ ਨਹੀਂ ਪੁਰਾਣਾ ਬੋਲਦਾ, ਉਹ ਕਿਤੇ ਆਪਣੇ ਸੂਬਿਆਂ 'ਚ ਕੋਈ ਅਪਰਾਧਿਕ ਘਟਨਾਵਾਂ 'ਚ ਸ਼ਾਮਲ ਰਹੇ ਹੋਣ, ਕੋਈ ਅਜਿਹਾ ਵੱਡਾ ਮਸਲਾ ਜੀ 'ਚੋਂ ਭਗੌੜੇ ਹੋਣ ਤੇ ਇੱਧਰ ਅਦਾਲਤੀ ਪ੍ਰਕਿਰਿਆ 'ਚ ਉੱਧਰ ਗਏ ਹੋਣ, ਇਹ ਪਹਿਲੂ ਵੀ ਬਚਣੇ ਨੇ।
ਜੀ
ਬਿਲਕੁਲ, ਕਾਨੂੰਨੀ ਨੁਕਤੇ ਬਾਚੇ ਜਾਣੇ ਚਾਹੀਦੇ ਨੇ, ਪਰ ਸਾਰਿਆਂ ਨੂੰ ਇੱਕ ਰਸਤੇ 'ਚ ਵੀ ਨਹੀਂ ਬੰਨਿਆ ਜਾਣਾ ਚਾਹੀਦਾ। ਇਸ ਮਸਲੇ ਤੇ ਵੀ ਨਜ਼ਰ ਰੱਖਣ ਦੀ ਲੋੜ ਹੈ ਕਿ ਉਹਨਾਂ ਦੇ ਪਰਿਵਾਰਾਂ ਦਾ ਪਿਛੋਕੜ ਵੀ ਧਿਆਨ 'ਚ ਰੱਖਣ ਦੀ ਲੋੜ ਹੈ। ਸੋ ਹੁਣ ਦੇਖਣ ਵਾਲੀ ਸਵਾਲ ਇਹ ਹੈ ਕਿ ਕੀ ਉਹਨਾਂ ਨੂੰ ਏਅਰਪੋਰਟ ਦੇ ਉੱਤੇ ਹੀ ਬੰਦੀ ਬਣਾਇਆ ਜਾਊਗਾ, ਕੀ ਉਹਨਾਂ ਨੂੰ ਉੱਥੋਂ ਥਾਣੇ ਲਿਜਾਇਆ ਜਾਊਗਾ, ਕੀ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਡਾਟਾ ਲੈ ਕੇ, ਦਸਤਾਵੇਜ਼ ਲੈ ਕੇ ਉਹਨਾਂ ਨੂੰ ਘਰੇ ਪਹੁੰਚਦਾ ਕੀਤਾ ਜਾਊਗਾ, ਫਿਰ ਇਨਕੁਆਇਰੀਆਂ ਚੱਲਣਗੀਆਂ। ਸੋ ਜਿਨ੍ਹਾਂ ਦੇ ਜੀ ਮੁੜ ਰਹੇ ਨੇ ਉਹਨਾਂ ਲਈ ਇੱਕ ਨਵਾਂ ਫਿਕਰ ਖੜਾ ਹੋ ਗਿਆ, ਤੇ ਜਿਹੜੇ ਸ਼ਾਇਦ ਅਜੇ ਹਵਾ 'ਚ ਨੇ, ਜਹਾਜ਼ ਰਾਹੀਂ ਆ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਸਾਡਾ ਇੱਥੇ ਸਵਾਗਤ ਹੋਊਗਾ, ਕਿ ਸਾਨੂੰ ਹੌਸਲਾ ਮਿਲੂਗਾ, ਕਿ ਸਾਨੂੰ ਜੇਲ੍ਹ ਥਾਣਿਆਂ 'ਚ ਜਾਣਾ ਪਊਗਾ। ਸੋ ਉਹ ਇਸ ਚੀਜ਼ ਤੋਂ ਅਣਜਾਣ ਨੇ,
ਜੀ
ਪਰ ਬੇਸ਼ੱਕ ਇਹ ਇੱਕ ਮੁਲਕ ਦੂਏ ਮੁਲਕ ਦੇ ਬੰਦੇ ਰਿਪੋਰਟ ਕਰ ਰਿਹਾ, ਪਰ ਮੇਰਾ ਸਵਾਲ ਅਜੇ ਵੀ ਉੱਥੇ ਖੜਾ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਦਾ ਏਅਰਪੋਰਟ ਦੀ ਬਜਾਏ ਅੰਮ੍ਰਿਤਸਰ ਦਾ ਏਅਰਪੋਰਟ ਚੁਣਨ ਪਿੱਛੇ ਕੋਈ ਹਲਕੀ, ਕੋਈ ਘਟੀਆ, ਕੋਈ ਰਾਜਨੀਤਿਕ ਪੱਧਰ ਦੀ ਮਨਸ਼ਾ ਤਾਂ ਨਹੀਂ ਹੈ
ਜੀ। ਸੋ ਦੀਪਕ ਜੀ, ਜਿਹੜਾ ਇਹ ਜਹਾਜ਼ ਉੱਡਣਾ, ਇਹ ਸੈਨ ਅੰਟੋਨੀਓ ਟੈਕਸਸ ਤੋਂ ਇਹਨੇ ਰਵਾਨਾ ਹੋਣਾ ਸੀ, ਇੱਕ ਰੀਜ਼ਨ ਇਹਦੇ ਪਿੱਛੇ ਹੋ ਸਕਦਾ, ਕੋਈ ਸੁਣਨ ਵਾਲੇ ਵੀ ਮੈਸੇਜ ਇਹ ਕਰ ਰਹੇ ਨੇ, ਕਿਉਂਕਿ ਜਦੋਂ ਡਿਪੋਰਟੇਸ਼ਨ ਦੀਆਂ ਫਲਾਈਟਸ ਦੀ ਪੂਰਾ ਬੰਦੋਬਸਤ ਕੀਤਾ ਜਾਂਦਾ ਉਹ ਜਿਹੜੀ ਅਮੈਰੀਕਨ ਅਥਾਰਟੀਜ਼ ਨੇ ਉਹਨਾਂ ਦੀ ਜ਼ਿੰਮੇਵਾਰੀ ਆ, ਹੋ ਸਕਦਾ ਕਿ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਨਾ, ਹੁਣ ਡਿਪੈਂਡਿੰਗ ਕਿਹੜੀ ਏਅਰ ਸਪੇਸ ਦੇ ਕਿਹੜੇ ਵਾਲੇ ਪਾਸਿਓਂ ਆ ਰਿਹਾ, ਕਿਉਂਕਿ ਇੱਕ ਜਿਹੜਾ ਰਾਊਟ ਹੈਗਾ ਟਰੈਵਲ ਦਾ ਉਹ ਜਦੋਂ ਪਾਕਿਸਤਾਨ ਦੇ ਉੱਤਰੋਂ ਉਹ ਵਾਲੀ ਏਅਰ ਸਪੇਸ ਤੋਂ ਜਹਾਜ਼ ਆਉਂਦਾ ਤਾਂ ਅੰਮ੍ਰਿਤਸਰ ਦਾ ਹਵਾਈ ਅੱਡਾ ਸਭ ਤੋਂ ਪਹਿਲਾ ਹਵਾਈ ਅੱਡਾ ਹੋਏਗਾ ਜਦੋਂ ਇੰਡੀਆ ਦੇ ਵਿੱਚ ਉਹ ਲੈਂਡ ਕਰ ਸਕਦੇ ਨੇ। ਸੋ ਜੇ ਕੋਸਟ ਦੇ ਹਿਸਾਬ ਨਾਲ ਦੇਖਿਆ ਜਾਵੇ, ਮੇ ਬੀ ਅੰਮ੍ਰਿਤਸਰ ਦੇ ਵਿੱਚ ਜਹਾਜ਼ ਉਤਾਰਨਾ ਇੰਡੀਅਨ ਟੈਰੀਟਰੀ ਦੇ ਵਿੱਚ ਉਹ ਸਭ ਤੋਂ ਘੱਟ ਖਰਚੇ ਵਾਲਾ ਮਾਮਲਾ ਹੋਵੇ। ਜੇ ਦਿੱਲੀ ਤੱਕ ਜਾਂਦੇ ਨੇ ਡਿਸਟੈਂਸ ਥੋੜ੍ਹਾ ਵੱਧ ਜਾਂਦਾ ਅਤੇ ਉਹਦੇ ਨਾਲ ਜਿਹੜੀ ਖਰਚਾ ਹੈ ਉਹ ਵਾਧਾ ਹੋਏਗਾ। ਮੇ ਬੀ ਇੱਕ ਇਹ ਫੈਕਟਰ ਹੋ ਸਕਦਾ, ਇਹ ਵੀ ਇੱਕ ਪਹਿਲੂ ਹੈ ਜਿਹੜਾ ਸਾਡੇ ਕੋਲ ਸੁਣਨ ਵਾਲੇ ਮੈਸੇਜ ਕਰਕੇ ਦੱਸ ਰਹੇ ਨੇ।
ਵਿਜੇ ਜੀ, ਅੰਮ੍ਰਿਤਸਰ ਤੋਂ ਦਿੱਲੀ 500 ਕਿਲੋਮੀਟਰ ਹੈ ਬਾਈ ਰੋਡ, ਤੇ ਹਵਾਈ ਕਿੰਨਾ ਖੋਣਾ,
ਪਰ ਉਹੀ ਆ ਵੀ ਜਦੋਂ ਤੁਸੀਂ ਉਧਰੋਂ ਆ ਰਹੇ ਹੋ
ਕਿੰਨਾ ਖਰਚਾ ਵਧੂਗਾ।
ਹਾਂ ਵੀ ਏਅਰ ਸਪੇਸ ਦੇ ਵਿੱਚ ਐਂਟਰ ਕਰਦੇ ਹੀ ਜਿਹੜਾ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਉੱਥੇ ਡ੍ਰੌਪ ਕਰ ਦੇਣਾ।
ਠੀਕ ਹੈ, ਇਹ ਪਹਿਲੂ ਹੋ ਸਕਦਾ
ਜੀ,
ਪਰ ਅਸੀਂ ਜਿਹੜੀਆਂ ਅਸੀਂ ਇੱਧਰ ਬੈਠ ਕੇ ਆਪਣੀਆਂ ਸਰਕਾਰਾਂ ਦੀਆਂ ਘਟੀਆ ਚਾਲਬਾਜ਼ੀਆਂ ਤੋਂ ਵੱਖ ਪਏ, ਉਸ ਹਵਾਲੇ ਨਾਲ ਮੈਂ ਸਵਾਲ ਖੜਾ ਕਰ ਰਿਹਾ। ਮੈਂ ਤਾਂ ਹੀ ਕਿਹਾ ਕਿ ਮੇਰਾ ਸਵਾਲ ਹੈ।
ਜੀ 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 ਸੋ ਦੇਖਦੇ ਹਾਂ ਉਹਦਾ ਜੇ ਕੋਈ ਐਕਸਪਲੇਨੇਸ਼ਨ ਹੋਰ ਆਉਂਦੀ ਹੈ ਜੀ। ਅੱਛਾ ਦੀਪਕ ਜੀ, ਅੱਜ ਜਿਹੜੀ 7 ਮੈਂਬਰੀ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਕਾਫੀ ਸਖਤ ਰੁੱਖ ਅਪਣਾਇਆ ਕਮੇਟੀ ਨੇ, ਅਤੇ ਹੁਣ ਭੁੰਦੜ ਸਾਹਿਬ ਨੂੰ ਸੱਦ ਲਿਆ ਗਿਆ ਕਮੇਟੀ ਵੱਲੋਂ, ਤਲਬ ਕੀਤਾ ਗਿਆ।
ਬਿਲਕੁਲ ਜੀ, ਅੱਜ ਇੱਕ ਸ਼ੁਭ ਸੰਕੇਤ ਸੀ, ਜਿਸ ਗੱਲ ਦੀ ਉਡੀਕ 2 ਮਹੀਨਿਆਂ ਤੋਂ ਹੋ ਰਹੀ ਸੀ, ਉਹ 2 ਮਹੀਨੇ 2 ਦਿਨਾਂ ਬਾਅਦ ਉਹ ਦਿਨ ਚੜਿਆ ਜਦੋਂ ਭੁਲੇਖੀ ਬੈਠਕ ਹੋਈ 7 ਮੈਂਬਰੀ ਕਮੇਟੀ ਦੀ, ਜਿਹੜੀ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਬਾਅਦ ਸਭ ਤੋਂ ਪਹਿਲੀ ਬੈਠਕ ਹੋਣੀ ਚਾਹੀਦੀ ਸੀ। ਆਪਾਂ ਇਸ ਦੇ ਉੱਤੇ ਕਿੰਨੀ ਵਾਰ ਚਰਚਾ ਕਰਦੇ ਰਹੇ ਕਿ ਆਖਿਰ 7 ਮੈਂਬਰੀ ਕਮੇਟੀ ਕਿੱਥੇ ਗਈ, ਔਰ ਇਹ ਵੀ ਫਿਕਰ ਸੀਗਾ ਕਿ ਜਿਹੜੀ ਇਹ ਬੈਠਕ ਹੋਣੀ ਹੈ ਹੁਣ ਇਹਦੇ ਕੋਈ ਅਰਥ ਵੀ ਹੋਣਗੇ ਜਾਂ ਨਹੀਂ ਹੋਣਗੇ, ਕਿਉਂਕਿ ਅਕਾਲੀ ਦਲ ਕਾਫ਼ੀ ਅੱਗੇ ਵੱਧ ਚੁੱਕਿਆ ਸੀ ਆਪਣੀ ਭਰਤੀ ਮੁਹਿੰਮ ਦੇ ਵਿੱਚ
ਜੀ।
ਸੋ ਪਰ ਇਹ ਸਭ ਦੇ ਬਾਵਜੂਦ ਅੱਜ ਜਿਸ ਤਰ੍ਹਾਂ 7 ਮੈਂਬਰ ਸਿਰ ਜੋੜ ਕੇ ਬੈਠੇ, ਔਰ ਉਹਦੇ ਵਿੱਚ ਇੱਕੋ ਇੱਕ ਸਾਂਝਾ ਪਣ ਸੀਗਾ ਕਿ 7 ਦੇ 7 ਮੈਂਬਰ ਵੱਖੋ ਵੱਖ ਧਿਰਾਂ ਨਾਲ ਸੰਬੰਧਿਤ ਹੋਣ, ਵੱਖੋ ਵੱਖ ਵਿਚਾਰ ਰੱਖ ਰਹੇ ਹੋਣ ਇਸ ਸਮੇਂ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ, ਹੈ ਨਾ। ਉਹਦੇ ਬਾਵਜੂਦ ਵੀ ਉਹ ਇੱਕ ਨੁਕਤੇ ਤੇ ਸਾਂਝੇ ਸੀਗੇ ਇੱਕ ਪਲੇਟਫਾਰਮ ਤੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅੱਗੇ ਵਧਣਾ
ਜੀ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਅਕਾਲੀ ਦਲ ਦੇ ਵੱਡੇ ਆਗੂਆਂ ਦੇ ਵਿੱਚ ਨੇ, ਉਹਨਾਂ ਦੀ ਵਰਕਿੰਗ ਕਮੇਟੀ ਚ ਨੇ, ਉਹਨਾਂ ਦੀ ਕਾਰਜਕਾਰਨੀਆਂ ਚ ਨੇ, ਸਾਰਾ ਕੁਛ ਨੇ, ਸੁਖਬੀਰ ਬਾਦਲ ਦੇ ਨੇੜੇ ਭਰੋਸੇਯੋਗ ਮੰਨੇ ਜਾਂਦੇ ਨੇ, ਪਰ ਉਹ ਵੀ ਅਕਾਲ ਤਖ਼ਤ ਦੇ ਇਸ ਫੈਸਲੇ ਤੋਂ ਬੇਮੁਖ ਨਹੀਂ ਹੋ ਰਹੇ ਸੀ, ਇਸ ਲਈ ਉਹ ਸਮੇਂ ਸਮੇਂ ਬੜੀ ਨਾਰਾਜ਼ਗੀ ਪ੍ਰਗਟਾ ਰਹੇ ਸੀ
ਜੀ।
ਜਿਸ ਦਿਨ ਉਹ ਲੰਮੇ ਸਮੇਂ ਬਾਅਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ ਬਾਅਦ ਪ੍ਰੈਸ ਕਾਨਫਰੰਸ ਚ ਬੈਠੇ, ਉਸੇ ਦਿਨ ਅਸਾਰ ਲੱਗ ਗਿਆ ਸੀ ਕਿ ਜਾਂ ਤਾਂ ਸੁਖਬੀਰ ਉਹਨਾਂ ਨੂੰ ਮਨਾ ਲਿਆ ਜਾਂ ਧਾਮੀ ਸਾਹਿਬ ਨੇ ਸੁਖਬੀਰ ਨੂੰ ਇਸ ਕੰਮ ਲਈ ਮਨਾ ਲਿਆ, ਤਾਂ 7 ਮੈਂਬਰੀ ਕਮੇਟੀ ਦੀ ਬੈਠਕ ਹੋ ਰਹੀ ਹੈ
ਜੀ।
ਦੂਸਰੇ ਪਾਸੇ ਇਕਬਾਲ ਸਿੰਘ ਝੁੰਦਾ ਸੁਖਬੀਰ ਬਾਦਲ ਦੀ ਧਿਰ ਚ ਹੁੰਦਿਆਂ ਹੀ ਜਿਸ ਤਰ੍ਹਾਂ ਦਾ ਉਹਨਾਂ ਨੇ ਆਪਣੀ ਖੋਜ ਰਿਪੋਰਟ ਦੇ ਵਿੱਚ ਉਹ ਕਮੇਟੀ ਦੀ ਰਿਪੋਰਟ ਝੁੰਦਾ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਪੇਸ਼ ਕੀਤਾ ਸੀ ਖਰੜਾ, ਉੱਥੋਂ ਉਹਨਾਂ ਨੇ ਦੱਸਦਾ ਸੀਗਾ ਕਿ ਮੈਂ ਸਿਧਾਂਤਵਾਦੀ ਹਾਂ। ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਉਹਨਾਂ ਦੇ ਨਾਲ ਦੇ ਦੂਸਰੇ 2 ਸਾਥੀ ਜਿਹੜੇ ਲਏ ਨੇ ਉਹ ਵੀ ਇਸੇ ਤਰ੍ਹਾਂ ਲਏ, ਜਿਹੜੇ ਕਿਰਦਾਰ ਪੱਖੋਂ ਸਿਧਾਂਤ ਪੱਖੋਂ ਮਜ਼ਬੂਤ ਨੇ ਬਾਕੀਆਂ ਦੇ ਮੁਕਾਬਲੇ
ਜੀ।
ਤੇ ਮਨਪ੍ਰੀਤ ਆਲੀ ਨਾ ਸੁਧਾਰ ਲਹਿਰ ਨਾਲ ਸੀ ਨਾ ਉਹ ਬਾਦਲ ਧਿਰ ਨਾਲ ਸੀ, ਉਹ ਲੀਹ ਖਿੱਚ ਕੇ ਚੱਲ ਰਹੇ ਸੀਗੇ। ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਟੇਕ ਹੈ ਮੇਰੀ ਤਾਂ ਉਹਦੇ ਪਰ ਹੈ, ਤੇ ਪਟਿਆਲੇ ਤੋਂ ਮਤਲਬ ਬਡੂੰਗਰ ਸਾਹਿਬ ਕਿਰਪਾਲ ਸਿੰਘ ਬਡੂੰਗਰ ਹੋਰੀ ਉਹ ਵੀ ਜਦੋਂ ਆਪਣੀ ਪ੍ਰਧਾਨਗੀ ਕੀਤੀ ਤਾਂ ਉਹਨਾਂ ਨੇ ਤੱਥਾਂ ਤੇ ਸਿਧਾਂਤਾਂ ਤੇ ਪਹਿਰੇਦਾਰੀ ਕੀਤੀ ਹੈ। ਇਸ ਲਈ 7 ਮੈਂਬਰ ਇਸ ਨੁਕਤੇ ਤੇ ਸਾਂਝੇ ਸੀ ਕਿ ਜੋ ਮਰਜ਼ੀ ਹੋਵੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਸੋ ਇਹ ਸਾਂਝੇ ਨੁਕਤੇ ਨੇ ਉਹਨਾਂ ਨੂੰ ਇਕੱਠੇ ਲਿਆ ਬਿਠਾਇਆ, ਉੱਥੇ ਤਰਕ ਬਿਤਰਕ ਵੀ ਹੋਏ, ਬਹਿਸ ਵੀ ਹੋਈ, ਇਸ ਫਾਰਮੂਲੇ ਵੀ ਸੁਝਾਏ ਗਏ ਕਿ ਚਲੋ ਜਿਹੜੀ ਭਰਤੀ ਹੋ ਗਈ ਹੁਣ ਆਪਾਂ ਉਹਦੀ ਇਨਕੁਆਇਰੀ ਕਰ ਲੈਂਦੇ ਹਾਂ, ਜਿੰਨੀ ਕੁ ਕਰ ਲਈ ਇਹਨਾਂ ਨੇ ਆਪਾਂ ਉਹਦੀ ਜਾਂਚ ਕਰ ਲਾਂਗੇ, ਨਵੇਂ ਸਿਰੇ ਵਾਲੀ ਆਪਾਂ ਲੈ ਲਾਂਗੇ। ਸੋ ਕੁਝ ਨੇ ਕਿਹਾ ਕਿ ਜਥੇਦਾਰਾਂ ਕੋਲ ਦੁਬਾਰਾ ਚੱਲਦੇ ਹਾਂ, ਕੁਝ ਕਹਿੰਦੇ ਹੁਣ ਕੁਛ ਨਹੀਂ ਕਰਨ ਜੋਗਾ, ਅਕਾਲੀ ਦਲ ਤਾਂ ਸੁਣਦਾ ਹੀ ਨਹੀਂ ਗਾ, ਉਹ ਕਹਿੰਦੇ ਵੀ ਜੇ ਸੁਣਦਾ ਨਹੀਂ ਆਪਾਂ ਸੁਣਾਈਏ ਤਾਂ ਸਹੀ। ਤੇ 7 ਮੈਂਬਰਾਂ ਦੀ ਸਾਂਝੀ ਰਾਏ ਬਣੀ, ਔਰ ਸਾਂਝੀ ਰਾਏ ਚ ਇਹ ਬਣਿਆ ਕਿ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਦੇ, ਉਹਨਾਂ ਨੂੰ ਬੁਲਾਓ
ਜੀ,
ਉਹਨਾਂ ਨੂੰ ਪੁੱਛੀਏ ਕਿ ਭਾਈ ਤੁਸੀਂ ਸਾਥੋਂ ਭਰਤੀ ਪ੍ਰਕਿਰਿਆ ਤੇ ਨਜ਼ਰਸਾਨੀ ਕਰਾਉਣੀ ਵੀ ਹੈ ਕਿ ਨਹੀਂ, ਅਸੀਂ ਜੇ ਕਰਨ ਲਈ ਤਿਆਰ ਹਾਂ ਤੁਸੀਂ ਕਰਵਾਉਣ ਲਈ ਤਿਆਰ ਹੋ, ਜੇ ਉਹੀ ਭਗੌੜੇ ਹੋ ਗਏ ਫਿਰ ਆਪਾਂ ਜਥੇਦਾਰ ਸਾਹਿਬ ਨੂੰ ਦੱਸ ਦਾਂਗੇ। ਸੋ ਫਿਰ ਬਕਾਇਦਾ ਉਹਨਾਂ ਨੇ ਜੀ ਮਤਾ ਪਾਇਆ, ਮਤੇ ਦੀਆਂ 4 ਲਾਈਨਾਂ ਬਹੁਤ ਕੁਛ ਕਹਿੰਦੀਆਂ ਨੇ, 7 ਮੈਂਬਰੀ ਕਮੇਟੀ ਦੀ ਪਲੇਠੀ ਬੈਠਕ ਚ ਪਿਆ ਮਤਾ
ਜੀ,
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਮਿਤੀ 2/12/2024 ਨੂੰ ਹੋਏ ਆਦੇਸ਼ ਅਨੁਸਾਰ 7 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਦਾ ਹੁਕਮ ਹੋਇਆ ਹੈ। ਕੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਭਰਤੀ ਪ੍ਰਕਿਰਿਆ ਪ੍ਰੰਭ ਕਰਨਾ ਚਾਹੁੰਦਾ ਹੈ? ਕੁਐਸਚਨ ਮਾਰਕ ਹੈ ਕਿ ਕੀ ਤੁਸੀਂ 7 ਮੈਂਬਰੀ ਕਮੇਟੀ ਨੂੰ ਦਿੰਦੇ ਹੋ ਅਧਿਕਾਰ ਖੇਤਰ? ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ੍ਹ ਵਿਖੇ ਬੈਠਕ ਚ ਬੈਠਣ ਦਾ ਸੱਦਾ ਦਿੰਦੇ ਹਾਂ
ਜੀ।
ਸੋ ਕਹਿੰਦੇ ਜੀ ਪ੍ਰਧਾਨ ਜੀ ਆ ਜਾਓ, ਪੁੱਛ ਕੇ ਤਾਂ ਤੁਸੀਂ ਸੁਖਬੀਰ ਬਾਦਲ ਨੂੰ ਆਉਣਾ, ਤੇ ਸੁਖਬੀਰ ਬਾਦਲ ਦਾ ਕੀ ਹੋਊਗਾ ਉਹ ਧਾਮੀ ਸਾਹਿਬ ਨੂੰ ਵੀ ਪਤਾ ਹੈ, ਪਰ ਫਿਰ ਵੀ ਉਹ ਕਹਿੰਦੇ ਕਿ ਭੁੰਦੜ ਸਾਹਿਬ ਆ ਜਾਓ, ਜਾਂ ਤੁਸੀਂ ਆ ਕੇ ਹਾਂ ਕਰ ਜਾਓ ਜਾਂ ਨਾ ਕਰ ਜਾਓ, ਬਾਕੀ ਫਿਰ 7 ਮੈਂਬਰੀ ਕਮੇਟੀ ਦੇਖੂਗੀ। ਹੁਣ ਅਗਲੀ ਬੈਠਕ 11 ਤਰੀਕ ਨੂੰ ਹੈ ਤੇ ਉਮੀਦ ਹੈ ਕਿ ਜਦ ਤੱਕ 11 ਹੋਗੀ ਤਦ ਤੱਕ ਸ਼ਾਇਦ ਜਥੇਦਾਰ ਸਾਹਿਬ ਵੀ ਵਾਪਸ ਆ ਜਾਣ,
ਤੇ
ਫਿਰ 5 ਮੈਂਬਰੀ ਸਿੰਘ ਸਾਹਿਬਾਂ ਦੀ ਬੈਠਕ ਹੈ ਉਸ ਦੀ ਵੀ ਕੋਈ ਤਰੀਕ ਸਾਹਮਣੇ ਆ ਜਾਵੇ। ਸੋ ਇੱਕ ਤਰ੍ਹਾਂ ਨਾਲ 7 ਮੈਂਬਰੀ ਕਮੇਟੀ ਨੇ ਜਿਹੜਾ ਇੰਨੇ 2 ਮਹੀਨੇ 2 ਦਿਨਾਂ ਤੋਂ ਆਪਣੇ ਸਿਰ ਤੇ ਭਾਰ ਚੁੱਕੀ ਫਿਰਦੇ ਸੀ, ਹੈ ਉਹ ਆਪਣਾ ਲਾ ਲਿਆ, ਹੁਣ ਇਹ ਭਾਰ ਅਕਾਲੀ ਦਲ ਦੇ ਮੋਢਿਆਂ ਤੇ ਸਿਰ ਤੇ ਆ ਗਿਆ
ਜੀ।
ਵਿਜੇ ਜੀ ਇੱਕ ਬੰਦੇ ਨੇ ਨਾ ਨਿਯਮ ਬਣਾ ਲਿਆ ਕਿ ਮੈਂ ਵੀ ਆਪਣੇ ਮਕਾਨ ਦਾ ਕਿਰਾਇਆ ਹਰ ਮਹੀਨੇ 3 ਤਰੀਕ ਨੂੰ ਦੇ ਦੇਣਾ, ਤੇ ਇੱਕ ਦਿਨ ਉਹਨੂੰ ਲੱਗਿਆ ਕਿ ਵੀ ਇਸ ਵਾਰ ਤਾਂ 3 ਤਰੀਕ ਤੱਕ ਪੈਸਿਆਂ ਦਾ ਪ੍ਰਬੰਧ ਨਹੀਂ ਹੋਣਾ ਤੇ ਉਹਨੂੰ ਰਾਤ ਨੂੰ ਨੀਂਦ ਨਾ ਆਵੇ, ਉਹ ਪਾਸੇ ਮਾਰੀ ਜਾਵੇ। ਉਹ ਕਹਿੰਦਾ ਵੀ ਕਿ ਅਗਲੇ ਨੂੰ ਆਪਾਂ ਕਿਰਾਇਆ ਹਰ ਵਾਰ 3 ਤਰੀਕ ਨੂੰ ਦਿੰਦੇ ਹਾਂ ਤੇ ਉਹਨੂੰ ਆਦਤ ਹੈ ਤੇ ਉਹਨੂੰ ਹੋਊਗਾ ਕਿ ਲੈ ਵੀ ਸਵੇਰ ਚੜ੍ਹਦੇ ਮੈਨੂੰ ਪੈਸੇ ਮਿਲਣੇ ਤੇ ਆਪਾਂ ਤੋਂ ਦੇ ਨਹੀਂ ਹੋਣੇ। ਉਹਦੀ ਘਰਵਾਲੀ ਕਹਿੰਦੀ ਤੁਸੀਂ ਆਪਣੀ ਨੀਂਦ ਕਾਹਨੂੰ ਖਰਾਬ ਕਰਦੇ ਹੋ। ਉਹ ਕਹਿੰਦੀ 1 ਮਿੰਟ ਰੁਕੋ, ਥੱਲੇ ਉਤਰੀ ਪੌੜੀਆਂ, ਉਹਨੇ ਮਕਾਨ ਮਾਲਕਾਂ ਦੀ ਬੈੱਲ ਮਾਰੀ, ਕਹਿੰਦੀ ਸਾਡੇ ਕੋਲ 1 ਤੀ ਪੈਸੇ ਨਹੀਂ ਹੈਗੇ, 1 ਤੀ ਕਿਰਾਇਆ ਲੇਟ ਮਿਲੂਗਾ। ਉਹ ਕਹਿੰਦੀ ਹੁਣ ਤੁਸੀਂ ਸੋਚੋ ਜੀ ਹੁਣ ਅਗਲਾ ਜਾਗੇ। ਸੋ ਇਸ ਲਈ 7 ਮੈਂਬਰੀ ਕਮੇਟੀ ਨੇ ਹੁਣ ਆਪਣਾ ਵਜਨ ਲਾਤਾ। ਹੁਣ ਸੁਖਬੀਰ ਬਾਦਲ ਸੋਚੇ ਕਿ ਉਹਨੇ ਕਰਨਾ ਕੀ ਹੈ। ਹੁਣ ਉਹ ਕਟਹਿਰੇ ਦੇ ਵਿੱਚ ਹੈ ਕਿ ਜੇ ਉਹ 7 ਮੈਂਬਰੀ ਕਮੇਟੀ ਦੇ ਫੈਸਲੇ ਨੂੰ ਪ੍ਰਵਾਨ ਕਰਨਾ ਹੁਣ ਭਗੌੜਾ ਹੁੰਦਾ, ਫਿਰ ਉਹ ਸਵਾਲ ਮੂਹਰੇ ਖੜਾ ਕੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਪਿੱਟ ਕਰ ਲਈ। ਜੇ ਮੰਨਦਾ ਤਾਂ ਉਹਨੂੰ ਡਰ ਲੱਗਦਾ ਕਿ ਕਿਤੇ ਭਰਤੀ ਮੇਰੇ ਹੱਥੋਂ ਨਾ ਨਿਕਲ ਜਾਵੇ। ਭਰਤੀ ਹੱਥੋਂ ਨਿਕਲੇ ਜਾਂ ਨਾ ਨਿਕਲੇ, ਹੁਣ 1 ਮਾਰਚ ਨੂੰ ਸੁਖਬੀਰ ਬਾਦਲ ਅਜੇ ਪ੍ਰਧਾਨ ਨਹੀਂ ਬਣਦਾ। ਉਹ ਪ੍ਰਧਾਨਗੀ ਵਾਲੀ ਪ੍ਰਕਿਰਿਆ ਜ਼ਰੂਰ ਅੱਗੇ ਵਧੂਗੀ, ਇਹ ਜ਼ਰੂਰ ਅੱਜ ਕਾਫੀ ਹੱਦ ਤੱਕ ਸਥਿਤੀ ਸਾਫ਼ ਹੋ ਗਈ।
ਜੀ
ਸੋ ਦੇਖਦੇ ਹਾਂ ਜੀ, 11 ਵੀ ਦੂਰ ਨਹੀਂ ਹੈ,
ਜੀ
ਲੱਗ ਜੂ 11 ਨੂੰ ਪਤਾ ਕੀ ਹੁੰਦਾ।
ਦੀਪਕ ਜੀ, ਪੰਜਾਬ ਦੇ ਵਿੱਚ ਜਿਹੜੀਆਂ ਫੀਮੇਲ ਪੈਸੇਂਜਰਸ ਨੇ, ਔਰਤਾਂ ਨੂੰ ਬੱਸਾਂ ਦੇ ਵਿੱਚ, ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਸਵਾਰੀ ਵਾਲਾ ਜਿਹੜਾ ਪਹਿਲੂ ਆ, ਉਹਦੇ ਬਾਰੇ ਤੁਸੀਂ ਪਿਛਲੇ ਮਹੀਨਿਆਂ ਦੌਰਾਨ ਸਮੇਂ ਸਮੇਂ 'ਤੇ ਗੱਲ ਦੱਸਦੇ ਰਹੇ ਹੋ ਕਿ ਪੰਜਾਬ ਸਰਕਾਰ ਨੇ ਜਿਹੜੇ ਪੈਸੇ ਵੀ ਦੇਣੇ ਨੇ ਬੱਸਾਂ ਦੇ ਉਸ ਕਿਰਾਏ ਦੇ, ਉਹ ਭਰਪਾਈ ਨਹੀਂ ਕੀਤੀ। ਸੋ ਕਰੋੜਾਂ ਰੁਪਈਆ ਹਰ ਮਹੀਨੇ ਦਾ ਸਰਕਾਰ ਦੇ ਖਰਚੇ ਦੇ ਵਿੱਚ ਐਡ ਹੋ ਰਿਹਾ, ਜਾਂ ਇਹ ਕਹਿ ਲਓ ਕਿ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਘਾਟੇ ਦੇ ਵਿੱਚ ਹਰ ਮਹੀਨੇ ਕਰੋੜਾਂ ਰੁਪਇਆ ਇਸ ਕਰਕੇ ਜੁੜ ਜਾਂਦਾ ਕਿਉਂਕਿ ਫੀਮੇਲ ਪੈਸੇਂਜਰਸ ਵਾਸਤੇ ਮੁਫ਼ਤ ਬੱਸ ਯਾਤਰਾ ਦੀ ਸੇਵਾ ਪੰਜਾਬ 'ਚ ਦਿੱਤੀ ਜਾਂਦੀ ਆ। ਪਰ ਕੀ ਇਹ ਮੁਫ਼ਤ ਬੱਸ ਯਾਤਰਾ ਔਰਤਾਂ ਵਾਸਤੇ ਇਹ ਕੋਈ ਘੁਟਾਲੇ ਦਾ ਸ਼ਕਲ ਇਖਤਿਆਰ ਕਰ ਗਈ ਹੈ, ਕੀ ਚੱਲ ਰਿਹਾ ਜੀ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਹੁਣ ਵਾਪਸ ਲੈਣ ਦੀ ਹਿੰਮਤ ਤਾਂ ਨਹੀਂ ਦਿਖਾਈ। ਕਾਂਗਰਸ ਦੇ ਸਮੇਂ ਚੰਨੀ ਦੇ ਰਾਜ ਦੇ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਤੇ ਉਸ ਤੋਂ ਸ਼ੁਰੂ ਹੋਈ ਪ੍ਰਕਿਰਿਆ ਹੁਣ ਤੱਕ ਇਹਨਾਂ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਜੇ ਵਾਪਸ ਲੈਂਦੇ ਆ ਤਾਂ ਇਹਨੂੰ ਲੱਗਦਾ ਕਿ ਵੋਟਾਂ ਜਾਂਦੀਆਂ, ਜੇ ਉਹਨੂੰ ਮਤਲਬ ਕਿ ਬਰਕਰਾਰ ਰੱਖਦੇ ਆ ਤਾਂ ਉਹ ਮੁਸੀਬਤ 'ਚ ਹੈ।
ਜੀ,
ਪੰਜਾਬ ਰੋਡਵੇਜ਼ ਇਸ ਮੌਕੇ ਸਥਿਤੀ 'ਚ ਹੈ ਕਿ ਨਵੀਆਂ ਬੱਸਾਂ ਤਾਂ ਕੀ ਖਰੀਦਣੀਆਂ, ਪੁਰਾਣੀਆਂ ਦੀ ਰਿਪੇਅਰ ਤਾਂ ਕੀ ਕਰਾਉਣੀ ਹੈ, ਉਹ ਟਾਇਰ ਵੀ ਨਹੀਂ ਬਦਲਾ ਪਾ ਰਹੀ। ਜਿਹੜੀ ਬੱਸ ਖੜ ਗਈ ਵਰਕਸ਼ਾਪ ਜਾ ਕੇ ਖੜ ਗਈ, ਹਾਲਤੇ ਹੋ ਰਹੀ ਹੈ। ਅੱਜ ਦੀ ਤਰੀਕ ਦੇ ਵਿੱਚ ਪੰਜਾਬ ਸਰਕਾਰ ਨੇ ਲੰਘੇ ਵਿੱਤੀ ਵਰ੍ਹੇ ਦਾ ਜਿਹੜਾ ਇਹ ਮੁਫ਼ਤ ਬੱਸ ਸਫ਼ਰ ਲਈ ਬਜਟ ਰੱਖਿਆ ਸੀ ਉਹ 450 ਕਰੋੜ ਰੁਪਇਆ ਰੱਖਿਆ ਸੀ ਕਿ ਆਪਾਂ ਜਿਹੜਾ ਮਹਿਲਾ ਬਾਲ ਵਿਕਾਸ ਵਿਭਾਗ ਚੋਂ ਪੈਸੇ ਕੱਢ ਕੇ ਟਰਾਂਸਪੋਰਟ ਵਿਭਾਗ ਨੂੰ ਦੇਣੇ ਆ ਕਿ ਭਾਈ ਆਹ 450 ਕਰੋੜ ਤੁਸੀਂ ਬੀਬੀਆਂ ਨੂੰ ਜਿਹੜਾ ਮੁਫ਼ਤ ਸਫ਼ਰ ਕਰਾਉਂਦੇ ਹੋ। ਪਰ ਅੱਜ ਦੀ ਤਰੀਕ 'ਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਹ ਜਿਹੜਾ ਬਕਾਇਆ ਖੜਾ ਹੈ ਅਜੇ ਮਹਿਲਾ ਬਾਲ ਵਿਕਾਸ ਕੰਨੀ ਪੰਜਾਬ ਰੋਡਵੇਜ਼ ਦਾ, ਉਹ 702 ਕਰੋੜ ਹੈ ਜੀ।
ਅੱਛਾ ਜੀ,
ਸਾਲ ਦਾ ਬਜਟ 450 ਕਰੋੜ ਹੈ ਤੇ 702 ਕਰੋੜ ਅੱਜ ਦੀ ਤਰੀਕ 'ਚ ਬਕਾਇਆ ਖੜਾ ਹੈ। ਹਰ ਮਹੀਨੇ 58 ਕਰੋੜ ਦਾ ਬੋਝ ਪੈਂਦਾ ਹੈ, ਹਰ ਮਹੀਨੇ 58 ਕਰੋੜ ਔਸਤ। ਤੇ ਮੈਂ ਦੇਖ ਰਿਹਾ ਸੀਗਾ ਕਿ PRTC ਦਾ ਦਸੰਬਰ 2023 ਤੋਂ ਬਾਅਦ, ਮਤਲਬ 2024 ਜਨਵਰੀ ਤੋਂ ਨਹੀਂ ਦਿੱਤਾ, ਲਾਸਟ ਬਿੱਲ ਉਹਨਾਂ ਨੂੰ ਦਸੰਬਰ 2023 'ਚ ਮਿਲਿਆ PRTC ਨੂੰ। ਇਸੇ ਤਰ੍ਹਾਂ ਪੰਨ ਬੱਸ ਵਾਲਿਆਂ ਨੂੰ ਜਨਵਰੀ 2024 'ਚ ਬਿੱਲ ਮਿਲਿਆ, ਅਦਾਇਗੀ ਉਹ ਤੋਂ ਬਾਅਦ ਨਹੀਂ ਹੋਇਆ। ਸੋ ਸਾਲ ਤੋਂ ਉੱਪਰ ਉੱਪਰ ਇਹਨਾਂ ਦਾ ਬਕਾਇਆ ਖੜਾ ਤੇ ਉਹ 702 ਕਰੋੜ ਦਾ ਕੁੱਲ ਬਕਾਇਆ, ਤੇ ਇੱਧਰ ਕੰਮ ਨਵਾਂ ਸ਼ੁਰੂ ਹੋ ਗਿਆ। ਮੈਂ ਦੋ ਉਦਾਹਰਨਾਂ ਨਾਲ ਇਹ ਗੱਲ ਸਮਝਾ ਦਿੰਦਾ, ਤੁਹਾਨੂੰ ਆਪਣੇ ਆਪ ਸਾਫ਼ ਹੋ ਜਾਊਗਾ ਕਿ ਚੱਲ ਕੀ ਰਿਹਾ।
ਜੀ
ਵਿਜੇ ਜੀ, ਸਿੱਧਾ ਫਾਰਮੂਲਾ ਕਿ ਜਿਹੜੀ ਔਰਤ ਨੇ ਸਫ਼ਰ ਕਰਨਾ ਹੁੰਦਾ ਉਹ ਆਪਣਾ ਆਧਾਰ ਕਾਰਡ ਦਿੰਦੀ ਹੈ, 5 ਮਸ਼ੀਨ ਦੇ ਵਿੱਚ ਉਹਦਾ ਆਧਾਰ ਕਾਰਡ ਬਕਾਇਦਾ ਫੀਡ ਕੀਤਾ ਜਾਂਦਾ, ਉਹ ਚੋਂ ਫਿਰ ਉਹ ਆਧਾਰ ਕਾਰਡ ਦੇ ਆਧਾਰ ਤੇ ਇੱਕ ਮੁਫ਼ਤ ਵਾਲੀ ਟਿਕਟ ਕੱਢ ਕੇ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਮਿਲਾਨ ਹੋ ਸਕੇ ਕਿ ਸਵਾਰੀਆਂ ਕਿੰਨੀਆਂ ਚੜ੍ਹੀਆਂ ਕਿੰਨੀਆਂ ਨਹੀਂ, ਤੇ ਉਸੇ ਟਿਕਟ ਦੇ ਹਵਾਲੇ ਨਾਲੇ ਫਿਰ ਬਿੱਲ ਵਸੂਲਣਾ ਹੁੰਦਾ PRTC ਨੇ ਮਹਿਲਾ ਬਾਲ ਵਿਕਾਸ ਵਿਭਾਗ। ਹੁਣ ਦੋ ਉਦਾਹਰਨਾਂ ਸਮਝਿਓ, ਇੱਕ ਦਿਨ ਦੇ ਵਿੱਚ ਇੱਕ ਆਧਾਰ ਕਾਰਡ ਦੇ ਉੱਤੇ ਇੱਕ ਬੀਬੀ ਨੇ ਪੰਜਾਬ ਦੇ ਅੰਦਰ 1000 ਕਿਲੋਮੀਟਰ ਦਾ ਸਫ਼ਰ ਕਰ ਲਿਆ ਜੀ, ਕੀ ਇਹ ਸੰਭਵ ਹੈ?
ਅੱਛਾ ਜੀ,
ਇੱਕ ਆਧਾਰ ਕਾਰਡ ਦੇ ਉੱਤੇ ਕਿ 1000 ਕਿਲੋਮੀਟਰ ਦਾ ਇੱਕੋ ਦਿਨ ਚ ਸਫ਼ਰ ਹੋ ਸਕਦਾ ਪੰਜਾਬ 'ਚ? ਮਤਲਬ ਬੀਬੀ ਬੱਸ 'ਚ ਸਵੇਰ ਤੋਂ ਚੜ੍ਹੀ ਤੇ ਸ਼ਾਮ ਤੱਕ ਉਤਰੀ ਹੋਣੀ, ਇੱਕੋ ਬੱਸ ਘੁੰਮੀ ਗਈ
ਜੀ,
ਏਦਾਂ ਕਿਵੇਂ ਸੰਭਵ ਹੈ? ਸੋ ਜਾਂ ਬੱਸਾਂ ਬਦਲ ਬਦਲ ਕੇ ਵੀ। ਸੋ ਇਸ ਲਈ ਇੱਕ ਤਾਂ ਸਵਾਲ ਇਹ ਖੜਾ, ਦੂਸਰਾ ਇੱਕ ਹੋਰ ਪਹਿਲੂ ਸਾਹਮਣੇ ਆਇਆ ਕਿ ਇੱਕੋ ਆਧਾਰ ਕਾਰਡ ਇੱਕੋ ਸਮੇਂ 2 ਬੱਸਾਂ ਦੇ ਵਿੱਚ 5-6 ਕੇ ਟਿਕਟਾਂ ਕੱਟ ਹੋ ਰਹੀਆਂ। ਹੁਣ ਕੀ ਇਹ ਫਰੋਡ ਸਵਾਰੀਆਂ ਦੇ ਪੱਧਰ ਤੇ ਬੀਬੀਆਂ ਕਰ ਰਹੀਆਂ ਨੇ ਕਿ ਦੋ ਦੋ ਆਧਾਰ ਕਾਰਡ ਉਹਨਾਂ ਨੇ ਬਣਾ ਕੇ ਵੰਡੇ ਹੋਏ ਨੇ? ਕੀ ਇਹ ਡਰਾਈਵਰ ਤੇ ਕੰਡਕਟਰ ਮਿਲ ਕੇ ਕੋਈ ਖੇਡ ਖੇਡ ਰਹੇ ਨੇ ਕਿ ਉਹਨਾਂ ਨੇ ਨਕਲੀ ਆਧਾਰ ਕਾਰਡ ਰੱਖ ਰਹੇ ਕਿ 4 ਸਵਾਰੀਆਂ ਇੱਦਾਂ ਦਿਖਾ ਲਓ? ਉਹਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੁੰਦਾ, ਕੀ ਨੁਕਸਾਨ, ਇਹ ਸਮਝਣ ਦੀ ਲੋੜ ਹੈ। ਕਿਉਂਕਿ ਪੈਸੇ ਤਾਂ ਉਸ ਆਧਾਰ ਕਾਰਡ ਦੇ ਹਵਾਲੇ ਨਾਲ ਉਹਨਾਂ ਨੂੰ ਤਾਂ ਸਿੱਧੇ ਮਿਲਣੇ ਨਹੀਂ, ਉਹ ਤਾਂ ਉਹਦੇ 'ਚ ਖਾਨੇ 'ਚ ਆਉਣੇ। ਫਿਰ ਕੀ ਜਿਹੜੇ ਦਫ਼ਤਰਾਂ 'ਚ ਬਾਬੂ ਹਿਸਾਬ ਕਿਤਾਬ ਲਾਉਂਦੇ ਨੇ ਉਸ ਪੱਧਰ ਤੇ ਕੋਈ ਘੁਟਾਲਾ ਸ਼ੁਰੂ ਹੋ ਗਿਆ?
ਜੀ,
ਜਾਂ ਫਿਰ ਇਹ ਤੋਂ ਉੱਪਰ ਉੱਪਰਲੇ ਵੱਡੇ ਆਕਾ ਵਿਭਾਗਾਂ ਦੇ ਮੁਖੀ ਸੈਕਟਰੀ ਪੱਧਰ ਤੇ ਨੇ, ਜਾਂ ਫਿਰ ਇਹ ਮਾਮਲਾ ਮੰਤਰੀਆਂ ਸਾਹਿਬ ਤੱਕ ਵੀ ਜਾ ਰਿਹਾ, ਜਾਂਚ ਦਾ ਵਿਸ਼ਾ ਹੁਣ,
ਜੀ
ਕਿਉਂਕਿ ਘਟਾਲਾ ਮੋਟਾ ਘਟਾਲਾ ਲੱਗਦਾ ਜੇ ਰੋਜ਼ ਦੀ ਵੀ ਇਹ ਖੇਡ ਚੱਲਣ ਲੱਗ ਜਾਵੇ 1000 ਕਿਲੋਮੀਟਰ ਵਾਲੇ, ਤਾਂ ਦੋ ਮਸਲੇ ਆਪਾਂ ਵਿਚਾਰੇ ਨੇ, ਇਹੋ ਜਿਹੇ ਕਿੰਨੇ ਮਸਲੇ ਹੋਣੇ ਜਿਹੜੇ ਜੇ ਦੱਬੇ ਹੋਏ ਨੇ।
ਜੀ
ਸੋ ਇੱਕ ਪਾਸੇ ਵਿੱਤੀ ਖੋਜ, ਦੂਏ ਪਾਸੇ ਮੁਫਤ ਘਟਾਲਾ, ਇਹ ਸਵਾਲ ਵੱਡਾ ਹੁੰਦਾ ਜਾਂਦਾ। ਸਰਕਾਰ ਇਹੀ ਜਿਹੀਆਂ ਫਾਈਲਾਂ ਦੱਬਣ ਨੂੰ ਫਿਰਦੀ ਆ, ਪਰ ਮੁੱਖ ਮੰਤਰੀ ਸਾਹਿਬ ਇਹ ਰੋਡ ਸ਼ੋਅ 'ਚ ਕਰਦੇ ਹੁੰਦੇ ਸੀ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ, ਦੱਬਦਾ ਕਿੱਥੇ ਹੁਣ, ਕੀ ਦੱਬੋਗੇ, ਸਾਰਾ ਕੁਛ ਰਾਜ ਖੁੱਲ ਰਹੇ ਨੇ। ਦਿੱਲੀ ਦੇ ਵਿੱਚ ਜੋ ਕੁਛ ਹੋਇਆ ਰੇਡ ਦੇ ਮਾਮਲੇ 'ਚ, ਉਹ ਵੀ ਰਾਜ ਕਾਫੀ ਖੁੱਲ ਗਏ ਨੇ। ਪੰਜਾਬ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਘਰਾਂ ਦੇ ਉੱਤੇ, ਜਿਹੜੇ ਸਰਕਾਰੀ ਘਰ ਅਲਾਟ ਨੇ ਉਹਨਾਂ ਨੂੰ, ਉਹਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ, ਮਨੀਸ਼ ਸਿਸੋਦੀਆ ਦਾ ਤੇ ਉਹਨਾਂ ਦੇ ਹੋਰ ਫੀਲਿਆਂ ਦਾ ਕਬਜ਼ਾ ਹੈ, ਹੈ ਨਾ। ਤੇ ਉਹ ਰਾਜ ਸਭਾ ਮੈਂਬਰਾਂ ਨੂੰ ਇੱਕ ਦਿਨ ਦਿੱਲੀ 'ਚ ਕੱਟਣ ਲਈ ਪੰਜਾਬ ਭਵਨ 'ਚ ਮਿੰਨਤਾਂ ਕਰਕੇ ਕਮਰਾ ਲੈਣਾ ਪੈਂਦਾ,
ਜੀ
ਤੇ ਉਹ ਇੱਕ ਕਮਰਾ ਨੂੰ ਅਲਾਟ ਹੁੰਦਾ, ਉਹਦੇ 'ਚ ਡਰਾਈਵਰ ਉਹਨਾਂ ਦਾ, ਉਹਦੇ ਵਿੱਚ ਸੈਕਟਰੀ ਉਹਨਾਂ ਦਾ, ਉਹਦੇ ਵਿੱਚ ਰਾਜ ਸਭਾ ਮੈਂਬਰ। ਇਹ ਹਾਲਤ ਹੈ, ਮੇਰੇ ਕੋਲ ਸਾਰਾ ਰਿਕਾਰਡ ਪਿਆ।
ਜਿਹੜੀ ਦੀਪਕ ਤੁਸੀਂ ਗੱਲ ਕੀਤੀ ਨਾ ਵੀ ਇੱਕ ਦਿਨ 'ਚ 1000 ਕਿਲੋਮੀਟਰ ਦਾ ਸਫ਼ਰ, ਮੈਂ ਸੋਚਦਾ ਸੀ ਦੇਖੋ ਬੱਸ ਇੱਦਾਂ ਤਾਂ ਹੈ ਨਹੀਂ, ਨੋਨ ਸਟੋਪ ਬੱਸਾਂ ਤਾਂ ਹੈ ਨਹੀਂ, ਇਹ ਤਾਂ ਬੱਸ ਵੀ ਚੱਲਣੀ ਵੀ ਰੁਕ ਰੁਕ ਕੇ ਆ। ਚਲੋ ਤੁਸੀਂ ਇਹ ਕਹਿ ਲਓ ਵਿੱਚ ਨੂੰ ਬੱਸ ਦੀ ਐਨ ਕੀਲੀ ਨੱਪ ਦਿੰਦੇ ਹੋਣੇ, ਪੂਰੀ ਤੇਜ਼ ਚੱਲਦੀ, ਜਦੋਂ ਰੁਕੀ ਜੇ ਉਹਦੀ ਔਸਤ ਸਪੀਡ ਲਾਓ ਜਾਂ ਔਸਤ ਲਾਓ ਵੀ ਇੱਕ ਬੱਸ 1 ਘੰਟੇ 'ਚ ਜੇ 60 ਕਿਲੋਮੀਟਰ ਕਵਰ ਕਰਦੀ ਆ, ਮੰਨ ਲਓ ਰੇ ਰੁਕ ਰੁਕ ਕੇ ਚੱਲਦੀ ਆ 1 ਘੰਟੇ ਦੇ, ਤਾਂ 16 ਘੰਟੇ ਦੀ ਸਵਾਰੀ ਨਾਲ ਵੀ 960 ਕਿਲੋਮੀਟਰ ਬਣਦੇ ਨੇ। ਮਤਲਬ 16 ਘੰਟੇ ਬੱਸ ਦੀ ਸਵਾਰੀ ਨਾਲ ਉਹ ਵੀ 1000 ਕਿਲੋਮੀਟਰ ਨਹੀਂ ਬਣਦਾ।
ਨਹੀਂ ਬਣਦਾ।
ਤੇ ਜੇ ਬੱਸ ਦੀ ਔਸਤ ਸਪੀਡ 60 ਤੋਂ, ਜੇ 60 ਤੋਂ ਘਟਾ ਕੇ 50 ਕਰ ਲਓ ਤਾਂ ਫਿਰ 20 ਘੰਟਿਆਂ 'ਚ 1000 ਕਿਲੋਮੀਟਰ ਬਣਨਾ। ਦੀਪਕ ਜੀ, ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ, ਜੇ ਸਾਰੇ ਉਮੀਦਵਾਰਾਂ ਦੇ ਵਿੱਚੋਂ ਵੇਖੀਏ ਤਾਂ ਕਿੰਨੇ ਕੁ ਅਜਿਹੇ ਨੇ ਜਿਹੜੇ ਕਦੇ ਸਕੂਲ ਦੇ ਪਿੱਛਿਓਂ ਨਹੀਂ ਲੰਘੇ, ਕਿੰਨੇ ਕੁ ਅਜਿਹੇ ਨੇ ਜਿਹੜੇ ਕਿ ਦਾਗੀ ਉਮੀਦਵਾਰ ਨੇ, ਭਾਵ ਉਹਨਾਂ ਦੇ ਉੱਪਰ ਕੋਈ ਸੰਗੀਨ ਮਾਮਲਾ ਦਰਜ ਹੈ ਜਾਂ ਕਿਸੇ ਮਾਮਲੇ 'ਚ ਕਨਵਿਕਟ ਹੋ ਚੁੱਕੇ ਨੇ, ਅਤੇ ਕਿੰਨੇ ਕੁ ਅਜਿਹੇ ਨੇ ਜਿਨ੍ਹਾਂ ਕੋਲ ਬਹੁਤ, ਜਿਹੜੇ ਬਹੁਤ ਦੌਲਤਮੰਦ ਨੇ, ਜਿਹੜੇ ਜਿਹੜੇ ਕਿ ਕਰੋੜਪਤੀ ਨੇ।
ਵਿਜੇ ਜੀ, 699 ਕੁੱਲ ਉਮੀਦਵਾਰ ਦਿੱਲੀ ਦੀ ਵਿਧਾਨ ਸਭਾ ਚੋਣਾਂ ਲਈ ਚੋਣ ਲੜ ਰਹੇ ਨੇ। ਇਹਦੇ ਵਿੱਚੋਂ ਦੋ ਪਹਿਲੂ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂ, ਦੋ ਪਹਿਲੂ ਬਹੁਤ ਧਿਆਨ ਰੱਖਣ ਯੋਗ ਨੇ, ਕਿਉਂਕਿ ਸਵੇਰ ਨੂੰ ਵੋਟਾਂ ਪੈਣੀਆਂ ਨੇ
ਜੀ,
ਤੇ ਅੱਜ ਦੀ ਰਾਤ ਬਹੁਤ ਮਤਲਬ ਕਿ ਆਖਰੀ ਰਾਤ ਹੈ ਜਿੱਤ ਹਾਰ ਦੇ ਲਈ, ਜਾਂ ਜਿਹਨਾਂ ਦਾ ਸਾਰਾ ਕੁਝ ਦਾਅ ਤੇ ਲੱਗਿਆ। 18% ਦਿੱਲੀ ਦੇ ਵੋਟਰਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਫਿਕਰਮੰਦ ਹੈ
ਜੀ।
18% ਵੋਟ ਉਹ ਨੇ ਜਿਹਨਾਂ ਨੂੰ ਤੁਸੀਂ ਥਾਲੀ ਦਾ ਬੈਂਗਣ ਕਹਿ ਸਕਦੇ ਹੋ, ਜਾਂ ਉਹ ਥਾਲੀ ਦਾ ਲੋਟਾ ਕਹਿੰਦੇ ਆ ਕਿ ਹਿੰਦੀ ਦੇ ਵਿੱਚ ਕੁਛ ਅਜਿਹੀ ਕਹਾਵਤ ਹੈ ਨਾ, ਕਿ ਉਹ ਜਿੱਧਰ ਮਰਜ਼ੀ ਲੁੱਟ ਕੇ ਜਾਂਦੇ ਨੇ। ਇਹ 18% ਵੋਟਰ ਉਹ ਨੇ ਜਿਹੜੇ ਲੋਕ ਸਭਾ ਚੋਣਾਂ ਸਮੇਂ ਬੀਜੇਪੀ ਵਾਲੇ ਪਾਸੇ ਨਿਕਲਦੇ ਨੇ, ਤੇ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਕਿੰਨੇ ਨਿਕਲੇ ਨੇ। ਪਿਛਲੇ 2-3 ਵਾਰਾਂ ਤੋਂ ਪ੍ਰਕਿਰਿਆ ਚੱਲ ਰਹੀ ਹੈ
ਜੀ।
2014 ਚ ਵੀ ਮਤਲਬ ਭਾਜਪਾ ਪੂਰੀਆਂ ਲੈ ਗਈ ਲੋਕ ਸਭਾ ਚ, 2019 ਚ ਵੀ ਪੂਰੀਆਂ ਲੈ ਗਈ, 2024 ਚ ਵੀ ਪੂਰੀਆਂ ਲੈ ਗਈ, ਪਰ ਵਿਧਾਨ ਸਭਾ ਚ ਆ ਕੇ ਪਛੜ ਜਾਂਦੀ ਹੈ। 18% ਵੋਟਰ ਫਿਰ ਇੱਧਰ ਆ ਜਾਂਦਾ
ਜੀ।
ਹੁਣ ਭਾਜਪਾ ਦੀ ਇੱਕ ਕੋਸ਼ਿਸ਼ ਹੈ ਕਿ 18% ਵੋਟ ਸਾਡੇ ਕੋਲ ਰੁਕੀ ਰਹੇ, ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਉਹ ਵੋਟ ਸਾਡੀ ਵਾਪਸ ਆ ਜਾਵੇ। ਸੋ ਇਸ ਲਈ ਇੱਕ ਤਾਂ ਸਭ ਦੀ ਨਜ਼ਰ ਇਹ ਹੈ। ਦੂਸਰੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਚ ਇਕੱਠੇ ਸੀ ਲੋਕ ਸਭਾ ਸਣੇ, ਅੱਜ 70 ਦੀਆਂ 70 ਸੀਟਾਂ ਤੇ ਆਮੋ ਸਾਹਮਣੇ ਆ। ਇਹ ਤੋਂ ਬਿਨਾਂ 2-3 ਇਹਨਾਂ ਦੇ ਦਲ ਹੋਰ ਨੇ, CPIO 6 ਸੀਟਾਂ ਤੇ ਲੜ ਰਹੀ ਆ, CPM ਉਹ ਵੀ ਵੱਖਰੀ 2 ਸੀਟਾਂ ਤੇ ਲੜ ਰਹੀ ਆ, CPIML ਉਹ ਵੀ, ਮਤਲਬ 5 ਕੁ ਦਲ ਇੰਡੀਆ ਗੱਠਜੋੜ ਦੇ ਅੱਡੋ ਅੱਡ ਲੜ ਰਹੇ ਨੇ। ਇਹਦਾ ਮਤਲਬ ਇੰਡੀਆ ਗੱਠਜੋੜ ਤਾਂ ਮੁੱਕ ਲਿਆ
ਜੀ।
ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ 68 ਸੀਟਾਂ ਤੇ ਆਪ ਲੜ ਰਹੇ ਨੇ, 2 ਸੀਟਾਂ ਆਪਣੇ ਸਹਿਯੋਗੀਆਂ ਨੂੰ ਛੱਡੀਆਂ ਨੇ, ਪਰ ਇਹਨਾਂ ਦਾ ਵੀ ਇੱਕ ਵੱਡਾ ਸਹਿਯੋਗੀ ਦਲ ਇੰਡੀਪੈਂਡੈਂਟ 30 ਸੀਟਾਂ ਤੇ ਚੋਣ ਲੜ ਰਿਹਾ। ਸੋ ਜਿਹੜਾ ਇਹਨਾਂ ਦਾ ਗੱਠਜੋੜ ਦਾ ਹਿੱਸਾ, ਖਾਸ ਕਰ ਮਹਾਰਾਸ਼ਟਰ ਦੇ ਵਿੱਚ ਰਾਸ਼ਟਰੀ ਕਾਂਗਰਸ ਪਾਰਟੀ NCP, ਉਹ ਸ਼ਰਦ ਪਵਾਰ ਦਾ ਜਿਹੜਾ ਭਰਾ ਇੱਧਰ ਆਇਆ ਟੁੱਟ ਕੇ, ਹੈ ਨਾ, ਉਹ 30 ਇਹਨਾਂ ਸਾਹਮਣੇ ਵੀ ਨੇ। ਹਾਂ, ਹੁਣ ਆ ਗਿਆ ਜੀ 699 ਉਮੀਦਵਾਰਾਂ ਦਾ ਚਿਹਰਾ ਮੋਹਰਾ ਕੀ ਹੈ। ਇਹ ਬਿਲਕੁਲ ਜਦੋਂ ਵੀ ਚਾਹੇ ਪੰਜਾਬ ਵਿਧਾਨ ਸਭਾ ਚੋਣਾਂ ਹੋਣ, ਚਾਹੇ ਲੋਕ ਸਭਾ ਚੋਣਾਂ ਹੋਣ, ਜਾਂ ਅੱਜ ਇਹ ਸਵਾਲ, ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਉਹ ਉਹਨਾਂ ਦਾ ਸਾਰਾ ਬਾਇਓਡਾਟਾ, ਵਹੀ ਖਾਤਾ, ਹੈ ਉਹਨਾਂ ਦੀ ਪੱਤਰੀ ਫਰੋਲ ਲਈਏ
ਜੀ।
ਸੋ ਜਦੋਂ ਮੈਂ ਫਰੋਲ ਲਿਆ ਸੀ ਤਾਂ ਬੜੇ ਹੈਰਾਨੀਜਨਕ ਤੱਤ ਸਾਹਮਣੇ ਆਏ। 19% ਇਹਨਾਂ 'ਚ ਦਾਗੀ ਉਮੀਦਵਾਰ ਨੇ
ਜੀ।
699 'ਚ 19% ਦਾਗੀ ਉਮੀਦਵਾਰ ਨੇ, ਮਤਲਬ 19% ਦਾਗੀ ਦਾ ਮਤਲਬ 132 ਉਮੀਦਵਾਰ ਅਜਿਹੇ ਨੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ। ਇਹਨਾਂ 'ਚੋਂ 81 ਉਮੀਦਵਾਰ ਤਾਂ ਉਹ ਨੇ ਜਿਨ੍ਹਾਂ ਦੇ ਉੱਤੇ ਸਿੱਧੇ ਬਲਾਤਕਾਰ ਦਾ, ਕਿਡਨੈਪਿੰਗ ਦਾ, ਹੈ ਕਤਲ ਦਾ ਅਜਿਹੇ ਮਾਮਲੇ 'ਚ
ਜੀ,
ਤੇ ਇਹ ਤੋਂ ਬਿਨਾਂ ਵਾਲੇ ਵੀ ਨੇ। 13 ਉਮੀਦਵਾਰ ਸਿੱਧੇ ਬੀਬੀਆਂ ਵਾਲੇ ਅਪਰਾਧ ਵਾਲੇ ਮਾਮਲੇ 'ਚ ਸ਼ਾਮਲ ਨੇ। ਸੋ ਇਸ ਲਈ ਇੱਕ ਤਾਂ ਇਹ ਡਾਟਾ ਬਹੁਤ ਅਹਿਮ ਹੈ। ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, 5 ਉਮੀਦਵਾਰ ਅਜਿਹੇ ਨੇ 699 ਚੋਂ ਜਿਨ੍ਹਾਂ ਦੀ ਜਾਇਦਾਦ 100 ਕਰੋੜ ਤੋਂ ਉੱਪਰ ਹੈ।
ਓ ਅੱਛਾ ਜੀ।
ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਮੈਂ ਸਿਰਫ 1 ਨੰਬਰ ਵਾਲੀ ਜਾਇਦਾਦ ਦੀ ਗੱਲ ਕਰ ਰਿਹਾ, ਮੇਰੇ ਕੋਲ 2 ਨੰਬਰ ਵਾਲੀ ਜਾਇਦਾਦ ਦਾ ਕੋਈ ਕਿਸੇ ਦਾ ਹਿਸਾਬ ਕਿਤਾਬ ਨਹੀਂ ਹੈ। ਇਹ ਓਨੀ ਕੁ ਜਾਣਕਾਰੀ ਹੈ ਜਿਹੜੀ ਅਗਲਿਆਂ ਨੇ ਚੋਣ ਕਮਿਸ਼ਨ ਨੂੰ ਕਾਗਜ਼ ਭਰਨ ਲੱਗੇ ਦਿੱਤੀ ਆ,
ਜੀ
ਉਹਦੇ ਹਵਾਲੇ ਨਾਲ ਇਹ 5 ਬੰਦੇ ਇਹੋ ਜਿਹੇ ਨੇ 100 ਕਰੋੜ ਵਾਲੇ, ਹੋ ਸਕਦਾ ਜਿਨ੍ਹਾਂ ਨੇ ਲੁਕੋਈ ਹੋਵੇ ਕਈ ਇਹਨਾਂ ਤੋਂ ਵੀ ਵੱਧ ਹੋਣ, ਹੈ ਨਾ
ਜੀ।
ਤੋ ਇਹ ਜਿਹੜੇ 5 ਨੇ ਇਹਨਾਂ ਚ 3 ਬੀਜੇਪੀ ਦੇ ਨੇ,
ਜੀ,
1 ਕਾਂਗਰਸ ਦਾ, 1 ਆਮ ਆਦਮੀ ਪਾਰਟੀ ਦਾ। ਹਾਂ, ਜਿਹੜਾ ਮੈਨੂੰ ਅਫਸੋਸਜਨਕ ਪਹਿਲੂ ਇਹਦੇ ਵਿੱਚ ਲੱਗਿਆ ਉਹ ਇਹ ਲੱਗਿਆ ਕਿ ਚਾਹੇ ਲੋਕ ਸਭਾ ਹੋਵੇ ਤੇ ਚਾਹੇ ਵਿਧਾਨ ਸਭਾ ਹੋਣ, ਉਹ ਚ ਇੱਕ ਤਾਂ ਅਪਰਾਧਕ ਪਿਛੋਕੜ ਵਾਲਿਆਂ ਨੂੰ ਜਾਂ ਜਿਹੜੇ ਅਜਿਹੇ ਮਾਮਲਿਆਂ ਚ ਨੇ ਉਹਨਾਂ ਨੂੰ ਪਾਰਟੀਆਂ ਟਿਕਟਾਂ ਕਿਉਂ ਦਿੰਦੀਆਂ ਨੇ? ਚਲੋ ਜਿਹੜੇ ਆਜ਼ਾਦ ਆਉਂਦੇ ਨੇ ਉਹ ਵੱਖਰੀ ਗੱਲ, ਟੁਕੜ ਪਾਰਟੀਆਂ ਦੇ ਇਸੇ ਪਹਿਰੇਦਾਰੀ ਦੇਣ। ਭਾਰਤੀ ਸੰਸਦ ਦੇ ਵਿੱਚ ਸਭ ਤੋਂ ਵੱਧ ਅਪਰਾਧਕ ਪਿਛੋਕੜ ਵਾਲੇ ਇਸ ਮੌਕੇ ਬੀਜੇਪੀ ਦੇ ਨੇ, 2 ਨੰਬਰ ਤੇ ਕਾਂਗਰਸ ਦੇ ਨੇ
ਜੀ।
ਬੜੀ ਪਾਰਟੀ ਉਹ ਆ ਤੇ 2 ਨੰਬਰ ਦੀ ਉਹ, ਇਸ ਲਈ ਉਹਨਾਂ ਕੋਲ ਨੇ। ਹਾਂ, ਇਹਦੇ ਨਾਲ ਦੂਜਾ ਪਹਿਲੂ ਜਿਹੜਾ ਮੈਨੂੰ ਮਤਲਬ ਹਮੇਸ਼ਾ ਖੜਕਦਾ ਉਹ ਇਹ ਹੈ ਕਿ ਅਸੀਂ ਉਹਨਾਂ ਬੰਦਿਆਂ ਨੂੰ ਚੁਣਦੇ ਹਾਂ ਜਿਨ੍ਹਾਂ ਨੇ ਲੋਕ ਸਭਾ 'ਚ ਜਾ ਕੇ, ਰਾਜ ਸਭਾ 'ਚ ਜਾ ਕੇ ਦੇਸ਼ ਦੇ ਕਾਨੂੰਨ ਘੜਨੇ ਨੇ, ਦੇਸ਼ ਦੇ ਲਈ ਯੋਜਨਾਵਾਂ ਬਣਾਉਣੀਆਂ ਨੇ, ਵਿਧਾਨ ਸਭਾ 'ਚ ਜਿਨ੍ਹਾਂ ਨੇ ਸੂਬਈ ਯੋਜਨਾ ਬਣਾਉਣੀਆਂ ਨੇ, ਸੂਬਈ ਕਾਨੂੰਨਾਂ ਦੇ ਹਵਾਲੇ ਨਾਲ ਕੰਮ ਕਰਨਾ, ਮਤਲਬ ਜਿਹੜਾ ਆਪਣਾ ਨਾਂ ਨਹੀਂ ਲਿਖ ਸਕਦਾ, ਜਿਹਨੂੰ ਦਸਤਖਤ ਨਹੀਂ ਕਰਨੇ ਆਉਂਦੇ, ਉਹ ਕੀ ਕੋਈ ਪੜੂਗਾ, ਕੁਛ ਕੀ ਲਿਖੂਗਾ, ਕੀ ਫੈਸਲਾ ਕਰੂਗਾ, ਸੋ ਘੱਟੋ ਘੱਟ ਅੱਖਰ ਗਿਆਨ ਵੀ ਨਹੀਂ ਜਿਹਨੂੰ ਹੈਗਾ, ਉਹੇ ਜੇ ਵੀ MLA ਬਣਨ ਲਈ ਕਾਲੇ ਹੁੰਦੇ ਨੇ ਤੇ ਬਣਨਗੇ ਇਹਨਾਂ ਚੋਂ। 699 ਚੋਂ 46% ਉਮੀਦਵਾਰ ਮਸਾਂ 12ਵੀਂ ਪਾਸ ਨੇ, ਔਰ 46% ਉਮੀਦਵਾਰਾਂ ਚ 5ਵੀਂ ਤੋਂ ਲੈ ਕੇ 12ਵੀਂ ਤੱਕ ਵਾਲੇ ਨੇ, ਮਤਲਬ ਇਹਨਾਂ ਚ ਕੋਈ 5ਵੀਂ ਪਾਸ ਵੀ ਹੋਊਗਾ, ਕੋਈ 7ਵੀਂ ਫੇਲ ਵੀ ਹੋਊਗਾ, ਕੋਈ 8ਵੀਂ ਪਾਸ ਹੋਊਗਾ, ਕੋਈ 9ਵੀਂ ਫੇਲ ਵੀ ਹੋਊਗਾ, ਕੋਈ 12ਵੀਂ ਪਾਸ ਵੀ ਕਰ ਗਿਆ ਹੋਊਗਾ, ਸੋ ਅੱਧੇ ਉਮੀਦਵਾਰ ਮਤਲਬ 5ਵੀਂ ਤੋਂ 12ਵੀਂ ਤੱਕ ਨੇ। ਇਹ ਤੋਂ ਬਾਅਦ 18 ਉਮੀਦਵਾਰ ਉਹ ਨੇ ਜਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ, ਮਤਲਬ ਇਹਦਾ ਮਤਲਬ +2 ਪਾਸ ਹੋ ਕੇ ਉਹਨਾਂ ਨੇ ਕੋਈ ਸਾਲ ਦਾ ਡਿਪਲੋਮਾ ਕੀਤਾ
ਜੀ।
ਹਾਂ, ਬਾਕੀ ਜਿਹੜੇ ਹੈਗੇ ਉਹ ਗ੍ਰੈਜੂਏਸ਼ਨ 'ਚ ਵੀ ਹੋਣੇ, ਕੁਛ ਹੋਣੇ, ਪਰ 6 ਉਮੀਦਵਾਰ ਅਜਿਹੇ ਨੇ ਜਿਹੜੇ ਕਹਿੰਦੇ ਜੀ ਸਾਡੇ ਕੋਲ ਕਲਾਸ ਕਿਸੇ ਪਾਸ ਹੋਣ ਦੀ ਡਿਗਰੀ ਤਾਂ ਨਹੀਂ ਹੈਗੀ, ਪਰ ਸਾਨੂੰ ਅੱਖਰ ਗਿਆਨ ਹੈਗਾ, ਅਸੀਂ ਦਸਤਖਤ ਕਰ ਲੈਂਦੇ ਹਾਂ ਤੇ ਦਸਤਖਤ ਪੜ੍ਹ ਲੈਂਦੇ ਹਾਂ, ਕੁਛ ਮਾੜੇ ਮੋਟਾ ਕੋਈ ਤਖਤੀ ਬੋਰਡ ਲੱਗੀ ਹੋਵੇ ਬੱਸ ਦੀ ਕਿੱਥੇ ਨੂੰ ਚੱਲੀ ਆ ਉਹ ਪੜ੍ਹ ਲੈਂਦੇ ਹਾਂ। ਤੇ ਜਨਾਬ 699 'ਚ 29 ਉਮੀਦਵਾਰ ਉਹ ਨੇ ਜਿਹਨਾਂ ਲਈ ਕਾਲਾ ਅੱਖਰ ਮਹਿਸ ਬਰਾਬਰ ਆ, ਜਿਹੜੇ ਮਤਲਬ ਅਨਪੜ੍ਹ ਨੇ, ਜਿਹਨਾਂ ਨੂੰ ਆਪਣੇ ਦਸਤਖਤ ਵੀ ਕਰਨੇ ਨਹੀਂ ਆਉਂਦੇ ਤੇ ਕੋਈ ਅੱਖਰ ਪੜ੍ਹਨਾ ਵੀ ਨਹੀਂ ਆਉਂਦਾ, ਸੋ ਉਹ ਵੀ MLA ਬਣਨ ਲਈ ਲੈਣ 'ਚ ਨੇ, ਇਹਨਾਂ 'ਚ ਹੋ ਸਕਦਾ ਕੋਈ ਨਾ ਕੋਈ ਦਿੱਲੀ ਦੀ ਵਿਧਾਨ ਸਭਾ 'ਚ ਪਹੁੰਚ ਵੀ ਜਾਵੇ
ਜੀ।
ਚਲੋ, ਬਾਕੀ ਫੈਸਲਾ ਸਵੇਰੇ ਆ ਜੀ, ਸਵੇਰੇ ਵੋਟਾਂ ਨੇ ਤੇ ਸਵੇਰ ਵੀ ਦੂਰ ਨਹੀਂ ਤੇ ਉਹ ਤੋਂ ਬਾਅਦ 8 ਨੂੰ ਨਤੀਜੇ ਆ ਜਾਣੇ, ਦਿੱਲੀ ਕਿਸ ਦੀ 8 ਨੂੰ ਪਤਾ ਲੱਗ ਜਾਏਗਾ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ।